ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਸੂਹੈ ਵੇਸ ਕਾਮਣ ਕੁਲਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਉਸ ਸੀਲ ਨ ਸੰਜਮ ਸਦਾ ਝੂਠ ਬੋਲੇ, ਮਨਮੁਖ ਕਰਮ ਖੁਆਰ। ਜਿਸ ਪੂਰਬ ਹੋਵੇ ਲਿਖਿਆ, ਤਿਸ ਸਤਿਗੁਰ ਮਿਲੈ ਪਤਾਰ। ਸੂਹਾ ਵੇਸ ਸਭ ਉਤਾਰ ਧਰੇ, ਗਲ ਪਹਿਰੇ ਖਿਮਾ ਸਿਗਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਦੀਨ ਦੁਨੀਆਂ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਤੇ ਚੱਲ ਰਹੀ ਲੜੀਵਾਰ ਕਥਾ, ਜੋ ਕਿ 786 ਅੰਗ ਉਪਰ ਹੈ, ਗੁਰੂ ਅਮਰਦਾਸ ਜੀ ਦੀ ਸੂਹੀ ਕੀ ਵਾਰ ਦੇ ਬਚਨ ਆਪਾਂ ਸਤਿਗੁਰਾਂ ਦੇ ਬਚਨ ਸਰਵਣ ਕਰ ਰਹੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ, ਰਹਿਮਤ ਕਰਕੇ ਦਮਦਮਾ ਸਾਹਿਬ ਦੀ ਧਰਤੀ ਤੇ ਬਾਣੀ ਜਿਹੜੀ ਹੈ, ਸਵੇਰੇ ਜੋ ਬਾਣੀ ਉਚਾਰਦੇ ਸੀ, ਸ਼ਾਮ ਨੂੰ ਆਪ ਮਹਾਰਾਜ ਉਸ ਬਾਣੀ ਦੇ ਅਰਥ ਗੁਰਸਿੱਖਾਂ ਨੂੰ ਸੁਣਾਉਂਦੇ ਸੀ, ਔਰ ਉਸ ਅਰਥਾਂ ਦੇ ਵਿੱਚ ਹੀ ਬੜੀਆਂ ਬਰਕਤਾਂ ਰਹਿਮਤਾਂ ਵਰਤਾ ਦਿੰਦੇ ਸੀ। ਗੁਰਸਿੱਖਾਂ ਦੀ ਲਿਵ ਲੱਗ ਗਈ, ਆਨੰਦ ਆ ਗਿਆ, ਖੇੜਾ ਆ ਗਿਆ, ਵਿਕਾਸ ਆ ਗਿਆ, ਤੇ ਸਤਿਗੁਰਾਂ ਨੇ ਕਥਾ ਦੀ ਰੀਤ ਪੰਥ ਦੇ ਅੰਦਰ ਭਰਪੂਰ ਕਰ ਦਿੱਤੀ ਹੈ। ਸੋ ਸਤਿਗੁਰਾਂ ਦੇ ਪਾਵਨ ਬਚਨ ਸਰਵਣ ਕਰੀਏ, ਹਜ਼ੂਰ ਦੇ ਚਰਨਾਂ ਵਿਚ ਅਰਦਾਸ ਕਰੀਏ, ਆਪ ਜੀ ਕਿਰਪਾ ਦ੍ਰਿਸ਼ਟੀ ਕਰੋ ਜੀ।
ਸਲੋਕ ਮਹੱਲਾ ਤੀਜਾ। ਸੂਹੈ ਵੇਸ ਕਾਮਣ ਕੁਲਖਣੀ।
ਸੂਹਾ ਵੇਸ ਯਾਨੀ ਕਿ ਧਾਰਮਿਕ ਲਿਬਾਸ, ਸੂਹਾ ਵੇਸ ਪਰ ਕਾਮਣ ਕੁਲਖਣੀ। ਲੱਖਣ ਦਾ ਅਰਥ ਹੁੰਦਾ ਲਕਸ਼ਣ, ਲਕਸ਼ਣ ਮੈਨੇ ਉਹਦੇ ਲੱਖਣ ਕੀ ਨੇ, ਨੀਅਤ ਦੇ ਵਿਚ ਕੀ ਖੋਟ ਤਾਂ ਨਹੀਂ ਉਹਦੇ। ਕਹਿੰਦੇ ਜਿਹੜਾ ਧਾਰਮਿਕ ਪੁਰਸ਼ ਜਗਿਆਸੂ ਹੈ, ਕਾਮਣ ਇਸਤਰੀ ਹੈ, ਜੀਵ ਇਸਤਰੀ ਹੈ, ਕੁਲੱਖਣੀ ਹੈ, ਤੇ ਸੂਹਾ ਵੇਸ ਧਾਰਮਿਕ ਕੱਪੜੇ ਪਾਏ ਹੋਏ ਹਨ।
ਪ੍ਰਭ ਛੋੜ ਪਰ ਪੁਰਖ ਧਰੇ ਪਿਆਰ।
ਜਿਹੜਾ ਇੱਕ ਪ੍ਰਭੂ ਵਾਹਿਗੁਰੂ ਨੂੰ ਛੱਡ ਕੇ ਪਰ ਪੁਰਖ ਦੂਜੇ ਹੋਰ ਕਿਸੇ ਨਾਲ, ਪਰਮਾਤਮਾ ਨੂੰ ਛੱਡ ਕੇ ਹੋਰ ਕਿਸੇ ਵੀ ਚੀਜ਼ ਨਾਲ ਜਿਹੜਾ ਪਿਆਰ ਧਰਦਾ ਹੈ,
ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ।
ਨਾ ਉਹਦੇ ਅੰਦਰ ਸੀਲਵੰਤ ਸੀਤਲ ਸੁਭਾਅ ਹੈ, ਸਹਿਣ ਸ਼ਕਤੀ ਵੀ ਉਹਦੇ ਵਿਚ ਨਹੀਂ, ਤੇ ਨਾ ਸੰਜਮ ਵਿਚ ਰਹਿੰਦਾ ਹੈ, ਭਾਵ ਮਰਿਆਦਾ ਦੇ ਵਿਚ ਨਹੀਂ ਹੈ, ਔਰ ਲੋੜ ਪੈਣ ਤੇ ਸਦਾ ਹੀ ਝੂਠ ਬੋਲਦਾ ਹੈ।
ਮਨਮੁਖ ਕਰਮ ਖੁਆਰ।
ਐਸੇ ਮਨਮੁਖ ਦੇ ਕੀਤੇ ਹੋਏ ਸਾਰੇ ਕਰਮ ਖੁਆਰੀ ਉਹਦੇ ਪੱਲੇ ਪਾਉਂਦੇ ਹਨ।
ਜਿਸ ਪੂਰਬ ਹੋਵੇ ਲਿਖਿਆ,
ਪਰ ਜਿਸ ਦੇ ਪੂਰਬ, ਜਿਸ ਗੁਰਮੁਖ ਦੇ ਕਿਰਪਾ ਹੁੰਦੀ ਹੈ, ਤੇ ਪੂਰਬਲੇ ਕਿਰਤ ਦੇ ਸੁਭਾਅ ਦੇ ਮੁਤਾਬਕ ਉਹਦੇ ਲੇਖ ਲਿਖੇ ਜਾਂਦੇ ਹਨ।
ਸਤਿਗੁਰ ਮਿਲੇ ਪਤਾਰ।
ਉਹਨੂੰ ਸਤਿਗੁਰੂ ਜੀ ਮਿਲਦੇ, ਪਤਾਰ ਪਤੀ, ਭਾਵ ਗੁਰੂ ਗ੍ਰੰਥ ਸਾਹਿਬ ਸ਼ਬਦ ਰੂਪ ਪਤੀ ਮਿਲ ਜਾਂਦੇ ਹਨ।
ਸੂਹਾ ਵੇਸ ਸਭ ਉਤਾਰ ਤਰੇ।
ਉਹ ਸੂਹਾ ਵੇਸ ਜਿਹੜਾ ਹੈ ਧਾਰਮਿਕ ਲਿਬਾਸ, ਯਾਨੀ ਕਿ ਉਹਦਾ ਹੰਕਾਰ ਛੱਡ ਦਿੰਦਾ ਹੈ, ਹੰਕਾਰ ਉਤਾਰ ਕੇ ਰੱਖ ਦਿੰਦਾ ਵੀ ਮੈਂ ਆਹ ਫਲਾਣਾ ਆਹ ਚੀਜ਼ ਪਾਈ ਹੋਈ ਏ, ਮੈਂ ਆਹ ਪਾਈ ਹੋਈ ਏ। ਕਈ ਵਾਰੀ ਅਸੀਂ ਅਸਲੀਅਤ ਨਹੀਂ ਹੁੰਦੀ, ਫਿਰ ਬਾਹਰੋਂ ਢੱਕਣ ਢੱਕਣੇ ਆ ਇਹਨਾਂ ਚੀਜ਼ਾਂ ਨਾਲ ਹੀ, ਬਾਹਰਲੀਆਂ ਦੇ ਨਾਲ ਹੀ। ਭਾਵੇਂ ਕੋਈ ਵੀ ਧਰਮ ਹੋਵੇ, ਉਹਦਾ ਜਿਹੜਾ ਮਾਨਸ ਹੈ ਜਿਹੜਾ ਹੈ, ਹੰਕਾਰ ਚ ਤਿਆਗ ਦਿੰਦਾ ਹੈ ਗੁਰਮੁਖ।
ਗਲ ਪਹਿਰੇ ਖਿਮਾ ਸਿਗਾਰ।
ਤੇ ਉਹ ਗਲ ਦੇ ਵਿਚ ਇਕ ਸ਼ਿੰਗਾਰ ਪਾ ਲੈਂਦਾ, ਹਾਰ ਪਾ ਲੈਂਦਾ ਖਿਮਾ ਦਾ। ਖਿਮਾ ਦਾ ਮਤਲਬ ਨਿਮਰਤਾ ਰੱਖਦਾ ਅੰਦਰ, ਧੀਰਜ ਰੱਖਦਾ ਹੈ, ਪਿਆਰ ਰੱਖਦਾ ਹੈ,
ਪਈਏ ਸਹੁਰੇ ਪਹੁ ਸੋਭਾ ਪਾਏ।
ਇਸ ਤਰ੍ਹਾਂ ਖਿਮਾ ਦਾ ਸ਼ਿੰਗਾਰ ਜੇ ਹੋਵੇ ਕੋਲ, ਧੀਰਜ ਦਾ ਸ਼ਿੰਗਾਰ ਹੋਵੇ, ਸਹਿਜ ਟਿਕਾ ਹੋਵੇ, ਤੇ ਸਸਰੇ ਸਹੁਰੇ ਸਹੁਰੇ ਪਈਏ ਦਾ ਮਤਲਬ ਹੈ ਲੋਕ ਪਰਲੋਕ ਦੇ ਵਿਚ ਦੋਵਾਂ ਘਰਾਂ ਦੇ ਵਿਚ ਓਹਨੂੰ ਸਨਮਾਨ ਮਿਲਦਾ ਹੈ।
ਪੂਜ ਕਰੇ ਸਭ ਸਹਿਸਾਰ,
ਇਸ ਤਰ੍ਹਾਂ ਸਾਰਾ ਸੰਸਾਰ ਵੀ ਓਹਦਾ ਸਨਮਾਨ ਕਰਦਾ ਹੈ।
ਉਹ ਰਲਾਈ ਕਿਸੇ ਦੀ ਨਾ ਰਲੈ,
ਉਹ ਕਿਸੇ ਦੀ ਰਲਾਈ ਭਾਵ ਜੇ ਕੋਈ ਚਾਹੇ ਵੀ ਓਹਨੂੰ ਕੋਈ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰੇ, ਤੇ ਓਹਦਾ ਸੁਭਾਅ ਹੀ ਇੰਨਾ ਚੰਗਾ, ਗੁਰੂ ਦੀ ਕਿਰਪਾ ਨਾਲ ਕਮਾਈ ਇੰਨੀ ਵਧੀਆ ਕੀਤੀ ਉਸ ਜੀਵ ਇਸਤਰੀ ਨੇ ਕਿ ਉਹ ਕਿਸੇ ਦੇ ਵਿਚ ਖੋਟੇ ਬੰਦਿਆਂ ਵਿਚ ਨਹੀਂ ਰਲਦੀ।
ਰਾਵੇ ਸਿਰਜਣਹਾਰ,
ਜਿਸ ਨੂੰ ਸਿਰਜਣਹਾਰ ਸੱਚਾ ਪਾਤਸ਼ਾਹ ਭੋਗਦਾ ਹੈ।
ਨਾਨਕ ਗੁਰਮੁਖ ਸਦਾ ਸੁਹਾਗਣੀ,
ਇਸ ਤਰ੍ਹਾਂ ਗਰੀਬ ਨਵਾਜ ਜੀ ਕਹਿੰਦੇ ਉਹ ਸਦਾ ਸੁਹਾਗਣੀ ਹੈ ਗੁਰਮੁਖ, ਗੁਰੂ ਦੇ ਮਾਰਗ ਤੇ ਚੱਲਣ ਵਾਲੀ ਜੀਵ ਇਸਤਰੀ।
ਜਿਸ ਅਵਿਨਾਸ਼ੀ ਪੁਰਖ ਪਰਤਾਰ,
ਉਸ ਦਾ ਪਰਤਾਰ ਪਤੀ ਜਿਹੜਾ ਹੈ ਉਹ ਅਵਿਨਾਸ਼ੀ ਨਾ ਨਾਸ਼ ਹੋਣ ਵਾਲਾ ਸਦਾ ਓਹਦੇ ਨਾਲ ਰਹਿੰਦਾ ਸਮਾਇਆ ਹੋਇਆ ਹੈ।
ਮਹੱਲਾ ਪਹਿਲਾ, ਸੂਹਾ ਰੰਗ ਸੁਪਨੇ ਨਿਸੀ।
ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੂਹਾ ਰੰਗ, ਇਹਦੇ ਉੱਤੇ ਮਾਣ ਕਰ ਲੈਣਾ, ਸੰਸਾਰ ਦੇ ਪਦਾਰਥਾਂ ਦਾ ਮਾਣ ਕਰਨਾ ਕਿਵੇਂ ਦਾ ਹੈ? ਸੁਪਨੇ ਨਿਸੀ, ਨਿਸੀ ਮੈਨੇ ਰਾਤ, ਰਾਤ ਦੇ ਸੁਪਨੇ ਵਰਗਾ ਹੈ, ਜਾਲੀ ਹੈ, ਨਕਲੀ ਹੈ।
ਧਾਗੇ ਗਲ ਹਾਰ,
ਇਹ ਬਿਨਾਂ ਧਾਗੇ ਤੋਂ ਹੀ ਹਾਰ ਪਾਈ ਫਿਰਦਾ ਗਲ ਦੇ ਵਿਚ, ਭਾਵ ਅਸਲੀਅਤ ਨਹੀਂ ਸੰਸਾਰ ਦੇ ਪਦਾਰਥਾਂ ਦੇ ਵਿਚ, ਇਹ ਝੂਠਾ ਹੈ ਸੰਬੰਧ ਸੰਸਾਰ ਦੇ ਪਦਾਰਥਾਂ ਦਾ।
ਸੱਚਾ ਰੰਗ ਮਜੀਠਕਾ,
ਦੂਜੇ ਪਾਸੇ ਪਰਮਾਤਮਾ ਦੇ ਨਾਮ ਦਾ ਰੰਗ ਜਿਹੜਾ ਉਹ ਪੱਕੀ ਮਜੀਠ ਦਾ ਰੰਗ ਹੈ, ਸੱਚਾ ਰੰਗ ਹੈ।
ਗੁਰਮੁਖ ਬ੍ਰਹਮ ਵਿਚਾਰ,
ਗੁਰੂ ਕਾ ਸਿੱਖ ਗੁਰਮੁਖ ਬਣ ਕੇ ਗੁਰੂ ਦੇ ਮਾਰਗ ਤੇ ਤੁਰ ਕੇ ਬ੍ਰਹਮ ਵਾਲੀ ਵਿਚਾਰ ਦੇ ਵਿਚ, ਆਤਮਕ ਵਿਚਾਰ ਦੇ ਵਿਚ ਇਸ ਰੰਗ ਨੂੰ ਪੱਕਾ ਕਰ ਲੈਂਦਾ।
ਨਾਨਕ ਪ੍ਰੇਮ ਮਹਾਰਸੀ,
ਇਸ ਤਰ੍ਹਾਂ ਪ੍ਰੇਮ ਦੇ ਵਿਚ ਗਰੀਬ ਨਵਾਜ ਕਹਿੰਦੇ ਮਹਾਰਸ ਦੇ ਵਿਚ ਜੁੜਦਾ ਹੈ ਉਹ ਗੁਰਮੁਖ ਜਿਹੜਾ ਹੈ।
ਸਭ ਬੁਰਿਆਈਆਂ ਛਾਰ,
ਉਹਨੂੰ ਸਾਰੀਆਂ ਬੁਰਿਆਈਆਂ ਛਾਰ, ਮਿੱਟੀ ਵਾਂਗੂ ਲੱਗਦੇ ਵਿਕਾਰ ਜਿਹੜੇ ਹਨ,
ਪੌੜੀ ਇਹੋ ਜਗ ਆਪੋ ਪਾਏ।
ਮਹਾਰਾਜ ਨੇ ਕਿਰਪਾ ਕਰਕੇ ਇਹ ਜਿਹੜਾ ਸੰਸਾਰ ਹੈ ਆਪ ਹੀ ਪੈਦਾ ਕੀਤਾ ਬਣਾਇਆ ਹੈ ਜੀ।
ਕਰ ਜੋਜ ਵਿਡਾਨ,
ਬੜੇ ਕੌਤਕ ਬਣਾਏ ਹੋਏ ਹਨ ਇਹਦੇ ਵਿਚ, ਪੈਦਾ ਕਰਨ ਦੇ ਵਿਚ ਬੜੇ ਚੋਜ ਕਰਦਾ ਸੱਚਾ ਪਾਤਸ਼ਾਹ, ਹੈਰਾਨ ਕਰ ਦੇਣ ਵਾਲੇ।
ਪੰਜ ਧਾਤ ਵਿਚ ਪਾਈ ਹਨ,
ਇਸੇ ਸਰੀਰਾਂ ਦੇ ਵਿਚ ਪੰਜ ਧਾਤਾਂ ਪਾਈਆਂ ਹੋਈਆਂ ਨੇ, ਪੰਜ ਧਾਤ ਧਾਤੂ ਮੈਨੇ, ਪੰਜ ਜਿਹੜੇ ਤੱਤ ਨੇ ਉਹ ਪਾਏ ਹੋਏ, ਜਿਹੜੇ ਭੱਜਦੇ ਨੇ ਸਰੀਰ ਦੇ ਵਿਚ, ਭੱਜ ਦੌੜ ਪੈਦਾ ਕਰਦੇ ਨੇ ਮਨ ਦੇ ਅੰਦਰ।
ਉਹ ਝੂਠ ਗੁਮਾਨ,
ਅੱਗੋ ਇਹਨਾਂ ਦੇ ਵਿਚੋਂ ਹੀ ਮੋਹ ਪੈਦਾ ਹੁੰਦਾ ਹੈ, ਤੇ ਝੂਠ ਗੁਮਾਨ ਹੰਕਾਰ ਆਦਿਕ ਅਵਗੁਣ ਪ੍ਰਫੁੱਲਿਤ ਵੀ ਹੋ ਜਾਂਦੇ ਹਨ।
ਆਵੇ ਜਾਏ ਭਵਾਈ ਹੈ,
ਜਿਹੜਾ ਮਨਮੁਖ ਹੈ ਉਹ ਆਉਂਦਾ ਜਾਂਦਾ ਰਹਿੰਦਾ, ਭਟਕਦਾ ਰਹਿੰਦਾ ਹੈ।
ਮਨਮੁਖ ਅਗਿਆਨ,
ਅਗਿਆਨੀ ਹੈ ਮਨਮੁਖ, ਇਸ ਤਰ੍ਹਾਂ ਸਾਰਾ ਪੜ੍ਹ ਦਿਓ ਜੀ।
ਇੱਕ ਨਾ ਆਪ ਬੁਝਾਏ ਓਨ ਗੁਰਮੁਖ ਹਰ ਗਿਆਨ,
ਇੱਕ ਉਹ ਹਨ ਜਿਨ੍ਹਾਂ ਤੇ ਕਿਰਪਾ ਕਰ ਦਿੰਦਾ ਸੱਚਾ ਪਾਤਸ਼ਾਹ, ਉਹਨਾਂ ਨੂੰ ਬੁਝਾ ਦਿੰਦਾ ਅਸਲੀਅਤ ਕੀ ਹੈ ਮਨੁੱਖਾ ਸਰੀਰ ਦੀ। ਤੇ ਗਰੀਬ ਨਵਾਜ ਕਹਿੰਦੇ ਨੇ ਉਹਨਾਂ ਨੂੰ ਗੁਰਮੁਖਾਂ ਵਾਲਾ ਗਿਆਨ ਦੱਸ ਦਿੰਦਾ ਸੱਚਾ ਪਾਤਸ਼ਾਹ।
ਭਗਤ ਖਜ਼ਾਨਾ ਬਖਸ਼ਿਓਨ ਹਰ ਨਾਮ ਨਿਧਾਨ,
ਇਸ ਤਰ੍ਹਾਂ ਭਗਤੀ ਦਾ ਖਜ਼ਾਨਾ, ਹਰੀ ਨਾਮ ਦਾ ਖਜ਼ਾਨਾ ਬਖਸ਼ ਦਿੰਦੇ ਸੱਚੇ ਪਾਤਸ਼ਾਹ, ਨਾਮ ਦਾ ਖਜ਼ਾਨਾ।
ਲੋਕ ਮਹੱਲਾ ਤੀਜਾ, ਸੂਹਵੀਏ ਸੂਹਾ ਵੇਸ ਛੱਡ ਤੂੰ।
ਹੇ ਸੂਹਵੀਏ ਸੂਹੇ ਵੇਸ ਵਾਲੀਏ, ਭਾਵ ਸੰਸਾਰ ਦੇ ਪਦਾਰਥਾਂ ਦੇ ਨਾਲ ਸ਼ਿੰਗਾਰੀ ਹੋਈ, ਉਹਦੇ ਵਿਚ ਮੋਹ ਪਾਉਣ ਵਾਲੀ ਜੀਵ ਇਸਤਰੀ, ਇਹ ਛੱਡ ਦੇ ਮੋਹ ਇਸ ਸੰਸਾਰ ਦਾ ਤੂੰ।
ਤਾਂ ਲੱਗੀ ਪਿਆਰ,
ਤਾਂ ਤੇਰਾ ਮੋਹ ਤੇ ਪਿਆਰ ਪਰਮਾਤਮਾ ਦੇ ਚਰਨਾਂ ਨਾਲ ਜੁੜੇਗਾ।
ਹੈ ਵੇਸ ਪਿਰ ਕਿਨੈ ਨਾ ਪਾਇਓ,
ਇਸ ਦੁਨੀਆਂ ਦੇ ਸੂਹੇ ਕਸੁੰਬੇ ਰੰਗ ਦੇ ਨਾਲ ਮੋਹ ਪਾ ਕੇ ਕਿਸੇ ਨੇ ਕਦੀ परमात्मा पति नू प्राप्त नहीं कीता।
मनमुख दज मोई गवार,
इस तरह मनमुख गवार जेड़ी इना दज मोई है, पाव दज सड़ गई है संसार दी तृष्णा पदार्था दे अंदर।
सतगुर मिले सुहा वेस गया,
इस तरह सतगुरु नू मिलन करके सुहा वेस, सुहा वेस जिथे भी शब्द आएगा ओहदा मतलब संसार दे पदार्थ ते उहनां दा मोह जेड़ा है ओ मिट गया है गुरु साहिब नू मिलन करके।
मैं विच हो मां,
इस तरह हो मैनू विचों मार के दूर करके।
मन तन रता लाल हुआ,
गुरमुख दा मन तन लाल रंगिया गया प्रभु दे प्रेम अंदर।
रसना रती गुण सार,
रसना जेड़ी वैगुरु दे गुण गा के रती है सार श्रेष्ठ रस दे नाल।
सदा सुहागन शब्द मन,
इस तरह मन दे विच गुरु का शब्द बस गया उस सदा सुहागण दे।
भाए करे शिंगार,
गुरु दा भय ते प्यार ए दो शिंगार किते हुए हन अपने जीवन विच उसने।
नानक करमे महल पाया,
इस तरह गुरु दी कृपा नाल उहने गुरु का शब्द रूपी ज्ञान रूपी मैल प्राप्त कर लिया है।
फिर राखिया उरतार,
इस तरह पिर नू पति नू उरतार धारण किया होया रखिया होया अपने अंदर।
महला तीजा, मुंडे सुहा पर हर हो लाल करो सिगार,
हे मुंडे सुहा पर हरो भाव पदार्था दा मोह दूर कर दियो। ते लाल दा मतलब है परमात्मा दे नाम दे नाल प्रेम करो दा शिंगार करो जी।
आवन जाना विसरै गुर सब दी विचार,
इस तरह आना जाना ते मन दी भटकना विसर जांदी है गुरु के शब्द दी विचार कीतिया।
मुंद सुहावी सोहनी जिस कर सहज पतार,
ओ जेड़ी मुंद है जीव इस्त्री जग्यासु है बड़ी सुहावी वस दी है, बड़े सोहने पण दे विच सोहनी लगदी अंदर गुण चंगे आ जांदे हन जिदे कार सहज पतार पति है।
नानक सा तन रावी है रावे रावण हार,
गरीब नवाज जी कहिंदे उस तन नू उस जीव इस्त्री नू रावी है परमेश्वर आप अपने नाल जोड़ लेंदे हन। वाहेगुरु सच्चे पातशाह भोगदे हन भोगन हार जी।
पावड़ी मोह कूड़ कुटंब है मन मुख मुगद रता,
ए संसार दे जेड़े मोह है अटैचमेंट है गहरी पदार्था दे नाल इते कूड़ है झूठ बहुत ज्यादा है कुटंब परिवार दे धंधिया विच फसिया रहिंदा है। मन मुख जेड़ा ए मुगद है वड्डा मूर्ख है मूर्खा दा मूर्ख रंगिया होया एदे विच।
मैं मेरा कर मुए किछ साथ ना लिता,
बस मैं ते हौमै करके मेरा करी जांदे ने कुछ नाल नहीं लैके जांदे खाली हथ वापस तुरदे हन।
फिर उपर जमकाल ना सुजई दूजे परमिता,
सिर ते जमकाल चढ़िया होया है सिर ते काल जेड़ा दिनों दिन गिनी जांदा भी किन्ने एदे रह गए किन्ने घट गए हन, पर ए पदार्थां विच दूजे भाव दे विच परमिता परमिया होया है।
फिर वेला हथ ना आवे जमकाल वस किता,
इस तरह फिर परत के वेला हथों निकल गया ते समा ते मुड़ के हथ विच आउंदा नहीं जमा दे बस विच पै जांदा है मनमुख।
जिहा तुर लिख पायोन से कर्म कमिता,
जिवें दा तुरों लिख के तुरों ही पा दिता महाराज ने पिछले किरत दे मुताबक ते अपने हुक्म दे मुताबक। महाराज कहिंदे हुण अगों भी उवें दे कर्म कमाई जा रहा है भरम दे जीव।
लोक महला तीजा सतिया एह न आखियन,
महाराज कहिंदे ने सतिया एह न आखियन इन्हां नूं सतिया नहीं कहिंदा। सतिया कौन सी? ए पहला जिहड़ा गुरु अमरदास जी दे टाइम दे उत्ते हिंदुस्तान दे विच इत्थे इक रीत चलदी सी प्रथा चलदी सी सतिया दी कि जिहड़ा पति चढ़ाई कर गया मर गया ते उदे नाल जेड़ी इस्त्री है ओ चिखा दे विच बह के ते ओ वी नाल ही सड़ जांदी सी अग दे विच, ओनू सती प्रथा कहिंदे सी। इह बनाया सी वी नाल ही इहनू साड़ दिओ तां कोई विरली तां आप वी सड़दी सी रीत बन गई सी पक्की। कईआं नूं लोकाचारी नाल सड़ना पैंदा सी वी जे ना सड़ियां बाद विच समाज विच किसे ने रहिण नहीं देणा ते इस तरह धक्के नाल भी साड़ दिंदे सी कईआं नूं बेचारियां नूं विच वगा के। तां इस तरह कहिंदे गुरु अमरदास सच्चे पातशाह जी दे कोल उस समय इह उहनां ने वेख्या वी बहुत वड्डी समस्या है लोकां दे विच। गुरु साहिब ने सती दी व्याख्या कीती प्रचार कीता ਵੀ ਸਤੀ ਹੁੰਦੀ ਕੌਣ ਹੈ, ਸਤੀਆਂ ਕਿਹਨੂੰ ਕਹੀਦਾ, ਅਸਲ ਵਿਚ ਸਤ ਕੀ ਹੈ, ਉੱਚਾ ਆਚਰਨ, ਸਤ ਦਾ ਅਰਥ ਹੈ ਕਰੈਕਟਰ, ਕਰੈਕਟਰ ਕਿਵੇਂ ਦਾ ਹੁੰਦਾ, ਉਹਨੂੰ ਕੀ ਕਹਿੰਦੇ ਨੇ। ਮਹਾਰਾਜ ਨੇ ਉਹਦਾ ਪ੍ਰਚਾਰ ਕੀਤਾ ਤੇ ਉਹਦੇ ਬਾਰੇ ਕਹਿੰਦੇ ਹਨ, ਫਿਰ ਪੜੋ ਜੀ,
ਸਤੀਆਂ ਇਹ ਨਾ ਆਖੀਆਂ ਨਾ,
ਮਹਾਰਾਜ ਕਹਿੰਦੇ ਇਹਨਾਂ ਨੂੰ ਸਤੀਆਂ ਨਹੀਂ ਕਹੀਦਾ ਹੁੰਦਾ, ਕਿਹਨਾਂ ਨੂੰ,
ਜੋ ਮੜਿਆ ਲੱਗ ਜਲਾਨਾ,
ਜਿਹੜੇ ਮੜਿਆਂ ਦੇ ਨਾਲ, ਮੜਿਆ ਮੈਨੇ ਸਰੀਰ, ਮੜਾ ਸਰੀਰ ਨੂੰ ਕਹਿੰਦੇ ਨੇ, ਜਿਹੜੇ ਆਪਣੇ ਪਤੀ ਦੇ ਸਰੀਰ ਦੇ ਨਾਲ ਲੱਗ ਕੇ ਸੜ ਬਲ ਕੇ ਮਰ ਜਾਂਦੀਆਂ ਹਨ ਚਿਖਾ ਵਿਚ, ਇਹਨਾਂ ਨੂੰ ਸਤੀਆਂ ਨਹੀਂ ਕਹੀਦਾ।
ਨਾਨਕ ਸਤੀਆਂ ਜਾਣੀਆਂ,
ਸਤੀਆਂ ਉਹ ਅਸਲ ਵਿਚ ਜਾਣੀਆਂ ਜਾਂਦੀਆਂ ਹਨ,
ਜੇ ਬਿਰਹੇ ਚੋਟ ਮਰਨ,
ਜਿਹੜੀਆਂ ਆਪਣੇ ਪਤੀ ਦੇ ਬਿਰਹੇ ਦੇ ਵਿਚ, ਪਿਆਰ ਦੇ ਵਿਚ ਚੋਟ ਵੱਜੇ ਤੇ ਉਦੋਂ ਮਰ ਜਾਣ, ਵੀ ਪਤੀ ਦਾ ਪਤਾ ਲੱਗੇ ਚੜਾਈ ਕਰ ਗਿਆ ਤੇ ਮਰ ਜਾਣ, ਤੇ ਜਾਂ ਫਿਰ ਉਹ ਬਿਰਹੇ ਚੋਟ ਉਹਦੇ ਮਰਨ ਤੋਂ ਬਾਅਦ ਸੰਸਾਰ ਦਾ ਤਿਆਗ ਕਰਕੇ ਤੇ ਆਪਣੇ ਮਨ ਨੂੰ ਮਾਰ ਲੈਣ, ਸੰਸਾਰ ਵੱਲੋਂ ਆਪਣਾ ਜਿਹੜਾ ਲਿਬਾਸ ਹੈ ਤੇ ਖਾਣਾ ਪੀਣਾ ਤੇ ਸਾਧੂ ਫਕੀਰਾਂ ਵਾਲਾ ਬਣਾ ਲੈਣ, ਉਹਨਾਂ ਨੂੰ ਸਤੀਆਂ ਕਹੀਦਾ ਹੈ।
ਲਾਲਾ ਤੀਜਾ ਪੀਸੋ ਸਤੀਆਂ ਜਾਣੀਆਂ,
ਉਹ ਵੀ ਸਤੀਆਂ ਕਹੀਆਂ ਜਾ ਸਕਦੀਆਂ ਹਨ। ਅੱਗੇ ਦੱਸਦੇ ਹਨ ਮਹਾਰਾਜ,
ਨੀਲ ਸੰਤੋਖ ਰਹਿਣ,
ਜਿਹੜੀਆਂ ਧੀਰਜਵਾਨ ਹੋ ਜਾਂਦੀਆਂ ਨੇ ਪਤੀ ਦੀ ਚੜਾਈ ਕਰਨ ਤੋਂ ਪਹਿਲਾਂ, ਤੇ ਸੰਤੋਖ ਦੇ ਵਿਚ ਪਤੀ ਦੇ ਹੁੰਦਿਆਂ ਵੀ ਸੰਤੋਖੀ ਰਹਿੰਦੀਆਂ ਨੇ ਕਿ ਜੋ ਕੁਝ ਮਿਲੇ ਉਹ ਹੀ ਲੈ ਲੈਂਦੀਆਂ ਨੇ, ਸੰਤੋਖੀ ਬਹੁਤ ਸੁਭਾਅ ਉਹਨਾਂ ਦਾ ਹੁੰਦਾ ਹੈ। ਇਹ ਨਹੀਂ ਕਿਹਾ ਸਿੱਖਾਂ ਵਿਚ ਤੇ ਇਹਦੀ ਰੀਤ ਹੀ ਕੋਈ ਨੀ ਵਰਤ ਰੱਖਣ ਦੀ ਕਰਵਾ ਚੌਥ ਦੀ, ਪਰ ਹੁਣ ਸਾਡੇ ਬੁੱਧੂ ਵੀ ਤੁਰੇ ਫਿਰਦੇ ਨੇ ਬੜੇ ਇਸ ਤਰ੍ਹਾਂ ਦੇ, ਜਿਹੜੇ ਇਸ ਤਰ੍ਹਾਂ ਦੇ ਕਰਵਾ ਚੌਥ ਦੇ ਵਰਤ ਰੱਖਦੇ ਨੇ, ਤੇ ਪੁੱਛੋ ਬਈ ਇਹ ਕੀ, ਇਹ ਕਾਹਦੇ ਤੋਂ ਰੱਖਦੇ ਹੋ, ਮੈਨੂੰ ਤਾਂ ਪਤਾ ਨਹੀਂ ਸੀ ਬਹੁਤਾ ਵੀ ਕਿਉਂ ਰੱਖ, ਪੁੱਛ ਲਿਆ ਇੱਕ ਨੂੰ, ਉਹ ਕਹਿੰਦੇ ਇਹਦੇ ਨਾਲ ਇਹ ਪਤਨੀ ਵਰਤ ਰੱਖੇ ਕਰਵਾ ਚੌਥ ਦਾ ਤੇ ਪਤੀ ਦੀ ਉਮਰ ਲੰਮੀ ਹੋ ਜਾਂਦੀ ਏ। ਤਾਂ ਮੈਂ ਕਿਹਾ ਵੀ ਇਹ ਕਿਵੇਂ, ਇਸ ਤਰ੍ਹਾਂ ਕਿਵੇਂ ਹੋ ਜਾਂਦਾ ਹੈ, ਤੇ ਬਾਅਦ ਵਿਚ ਇਹ ਵਰਤ ਰੱਖਦੇ ਕਿਵੇਂ, ਕਹਿੰਦੇ ਖਾਣਾ ਨਹੀਂ ਇੰਨਾ ਚਿਰ, ਕੁਝ ਉਸ ਜਨਾਨੀ ਨੇ, ਇਸਤਰੀ ਨੇ ਖਾਣਾ ਨਹੀਂ। ਉਹਦੇ ਤੋਂ ਬਾਅਦ ਮੈਂ ਕਿਹਾ ਕੀ ਕਰਦੇ ਨੇ, ਫਿਰ ਕਹਿੰਦੇ ਵੀ ਖਰਚਾ ਬਹੁਤਾ ਪਤੀ ਦਾ ਆ ਜਾਂਦਾ ਉਹਦਾ ਵਰਤ ਖੁਲਵਾਉਣ ਵਾਸਤੇ, ਵਾਹਵਾ ਉਹਨੂੰ 20,000 ਵਾਲਾ ਸੂਟ ਤੇ ਹੋਰ ਵੰਗ ਵੁੰਗ ਵੀ ਪਾਉਣੀ ਪੈਂਦੀ ਤੇ ਤਾਂ ਜਾ ਕੇ ਕਿਤੇ ਉਹਨੂੰ ਰੋਟੀ ਖਵਾਉਂਦਾ ਉਹ, ਤਾਂ ਉਹਦਾ ਵਰਤ ਟੁੱਟਦਾ। ਤੇ ਮੈਂ ਕਿਹਾ ਵੀ ਜੇ ਉਹਦੀ ਦਿਹਾੜੀ ਹੋਵੇ ਵਿਚਾਰੇ ਦੀ 100 ਇੱਕ ਦਿਨ ਦੀ, ਤੇ ਉਹ 50,000 ਦਾ ਵਰਤ ਖਲਾਉਣ ਤੇ ਲਾ ਦੇ ਕਰਵਾ ਚੌਥ ਦਾ, ਤੇ ਦੱਸੋ ਪਤੀ ਦੀ ਉਮਰ ਵਧਾਏਗੀ ਕਿ ਘਟਾਏਗੀ ਉਹਦਾ ਤੇ ਬਲੱਡ ਪ੍ਰੈਸ਼ਰ ਹੋਣਾ ਸ਼ੁਰੂ ਹੋ ਜਾਣਾ, 50,000 ਦੇ ਕਰਜ਼ੇ ਥੱਲੇ ਆ ਗਿਆ। ਉਹਨੂੰ ਉਹਨੇ ਉਮਰ ਘਟਾਈ ਏ ਕਿ ਵਧਾਈ ਹੈ, ਨਹੀਂ ਇਹ ਕੋਈ ਵਰਤ ਜਿਹੜੇ ਨੇ ਇਸ ਵਾਸਤੇ ਨਹੀਂ ਸਨ ਬਣਾਏ ਹੋਏ, ਇਹ ਤਾਂ ਪਹਿਲਾਂ ਪਹਿਲਾਂ ਦੇ ਵਰਤ ਬਣਾਏ ਸੀ ਵੈਦਾਂ ਨੇ, ਹਕੀਮਾਂ ਨੇ, ਸਰੀਰ ਨੂੰ ਠੀਕ ਰੱਖਣ ਵਾਸਤੇ, ਵੀ ਕਦੀ ਕਦੀ ਸਰੀਰ ਜਿਹੜਾ ਉਹਨੂੰ ਭੁੱਖ ਲੱਗੇ ਤੇ ਕਈ ਬਿਮਾਰੀਆਂ ਠੀਕ ਹੋ ਜਾਂਦੀਆਂ ਉਹਦੇ ਨਾਲ, ਪਰ ਇਹ ਅੱਗੋਂ ਇਸ ਤਰ੍ਹਾਂ ਦੀ ਬਸ ਇੱਕ ਦੂਜੇ ਦੇ ਪਿੱਛੇ ਤੁਰ ਪੈਂਦੇ ਲੋਕ ਬਹੁਤ ਸਾਰੇ। ਤਾਂ ਸਤਿਗੁਰੂ ਜੀ ਇੱਥੇ ਕਹਿੰਦੇ ਨੇ ਜਿਹੜੀਆਂ ਸੰਤੋਖੀ ਇਸਤਰੀਆਂ ਹਨ ਅਸਲ ਵਿਚ ਉਹ ਸਤੀਆਂ ਹਨ, ਜੋ ਮਿਲਦਾ ਪਤੀ ਤੋਂ ਓਨੇ ਵਿਚ ਰਾਜੀ ਰਹਿੰਦੀਆਂ ਹਨ,
ਸੇਵਨ ਸਾਈ ਆਪਣਾ,
ਆਪਣੇ ਸਾਈ ਨੂੰ ਸੇਵਦੀਆਂ ਹਨ, ਪਤੀ ਪਰਮੇਸ਼ਰ ਨੂੰ,
ਉੱਠ ਸੰਭਾਲਣ,
ਹਰ ਰੋਜ਼ ਉੱਠ ਕੇ ਸੰਭਾਲਣ ਭਾਵ ਸੇਵਾ ਕਰਦੀਆਂ ਹਨ।
ਮਹੱਲਾ ਤੀਜਾ ਕੰਤਾ ਨਾਲ ਮਹਿਲੀਆਂ,
ਅੱਗੇ ਛੇਤੀ ਸਾਰਾ ਪੜ ਦਿਓ ਜੀ,
ਕੰਤਾ ਨਾਲ ਮਹਿਲੀਆਂ ਛੇਤੀ ਅੱਗ ਜਲਾਹੇ,
ਜੇ ਕੰਤਾ ਦੇ ਨਾਲ, ਕੰਤਾ ਮੈਨੇ ਪਤੀਆਂ ਦੇ ਨਾਲ ਮਹੇਲੀਆਂ ਇਸਤਰੀਆਂ ਨੂੰ ਸਾੜ ਦਿੱਤਾ ਜਾਏ, ਛੇਤੀ ਅੱਗ ਜਲਾਹੇ, ਧੱਕੇ ਨਾਲ ਖਿੱਚ ਕੇ ਵਿਚ ਵਗਾ ਦਿੱਤਾ ਜਾਏ, ਮੜੀ ਉੱਥੇ ਜਿਹੜਾ ਸਿਵਾ ਜਲ ਸੜਦਾ ਹੁੰਦਾ ਹੈ,
ਇਹ ਜਾਣੇ ਪਰ ਆਪਣਾ ਤਾਤਨ ਦੁੱਖ ਸਹਾਏ,
ਪਰ ਇਹ ਕੋਈ ਸਤੀ ਹੋਣਾ ਨਹੀਂ ਵੀ ਧੱਕੇ ਨਾਲ ਅੱਗ ਵੀ ਸਾੜ ਦਿੱਤਾ ਸੀ, ਅਸਲ ਵਿਚ ਸਤੀ ਕੀ ਇਹ ਫਿਰ ਦੁਹਰਾਉਂਦੇ ਨੇ, ਜੇ ਜਾਣੇ ਪਰ ਆਪਣਾ, ਜੇ ਸਾਰੀ ਉਮਰ ਪਿਛਲੀ ਜਿਹੜੀ ਲੰਘੀ ਆ ਪਤੀ ਦੇ ਜਿਉਂਦਾ ਉਹਨੂੰ ਆਪਣਾ ਆਪ ਸਮਝੇ, ਵੀ ਪਤੀ ਨੂੰ ਦਰਦ ਹੋਵੇ ਤੇ ਇਸਤਰੀ ਨੂੰ ਦਰਦ ਹੋਵੇ, ਉਹਨੂੰ ਦੁੱਖ ਲੱਗੇ, ਪਤੀ ਨੂੰ ਦੁੱਖ ਲੱਗੇ ਤੇ ਪਤਨੀ ਨੂੰ ਦੁੱਖ ਲੱਗੇ, ਜੇ ਜਾਣੇ ਫਿਰ ਆਪਣਾ, ਆਪਣਾ ਆਪ ਸਮਝਣ ਉਹਨੂੰ ਵੀ ਮੇਰਾ ਹੈ, ਦੁੱਖ ਸੁੱਖ ਦੇ ਵਿਚ ਸਾਂਝ ਪਾਉਣ, ਤਾਂ ਤਨ ਦੁੱਖ ਸਹਾਏ, ਤੇ ਉਹਦੇ ਤਨ ਨੂੰ ਜਿਹੜਾ ਦੁੱਖ ਲੱਗੇ ਉਹ ਸਮਝੇ ਵੀ ਮੇਰੇ ਤਨ ਨੂੰ ਆਪਣੀ ਰੋਟੀ ਵਿਚੋਂ ਕੱਢ ਕੇ ਤੇ ਚੰਗਾ ਪ੍ਰਸ਼ਾਦਾ ਪਤੀ ਨੂੰ ਛਕਾਏ ਤੇ ਆਪ ਜਿਹੜਾ ਹੈ ਸਿੱਧਾ ਸਾਧਾ ਛਕ ਲਵੇ, ਉਹਨੂੰ ਕਹਿੰਦੇ ਨੇ ਸਤੀ। ਅਸਲ ਵਿਚ ਇਹ ਨਹੀਂ ਕਿ ਪਤੀ ਅਜੇ ਆਇਆ ਨੀ, ਉਹਨੇ ਖਾਧੀ ਨੀ ਘਰ ਦੇ ਵਿਚ ਪ੍ਰਸ਼ਾਦਾ, ਤੇ ਜਿਹੜਾ ਤਰਦਾ ਤਰਦਾ ਮਾਲ ਸੀ ਸਾਰਾ ਪਾ ਕੇ ਉਤੋਂ ਦੀ ਤੇ ਸੱਤ ਕਰਤਾਰ ਤੇ ਮੁਰਗਾ ਪਾਰ ਕਰ ਦਿੱਤਾ ਉਸੇ ਵੇਲੇ। ਇਸ ਤਰ੍ਹਾਂ ਦੀ ਪਤਨੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਇਹ ਕੋਈ ਸਤੀ ਨਹੀਂ ਹੈ। ਸਤੀ ਉਹ ਹੈ ਜਿਹੜਾ ਪਤੀ ਵਾਸਤੇ ਜਿਹੜੀ ਇੰਨਾ ਪ੍ਰੇਮ ਹੈ ਉਹਦੇ ਅੰਦਰ।
ਨਾਨਕ ਕੰਤ ਨਾ ਜਾਣਨੀ ਸੇ ਕਿਉ ਅੱਗ ਜਲਾਹੀ।
ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣੇ ਕੰਤ ਪਤੀ ਨੂੰ ਕਦੀ ਜਾਣੀ ਨਹੀਂ, ਇਹਦੇ ਦੁੱਖ ਸੁੱਖ ਨੂੰ ਨਹੀਂ ਜਾਣਿਆ, ਸੇ ਕਿਉ ਅੱਗ ਜਲਾਹੇ, ਉਹਨਾਂ ਨੂੰ ਕਾਹਦੇ ਵਾਸਤੇ ਅੱਗ ਵਿੱਚ ਸਾੜੀ ਜਾਂਦੇ ਹੋ? ਕੀ ਫਾਇਦਾ ਐਵੇਂ ਪਖੰਡ ਕਰੀ ਜਾਂਦੇ ਹੋ?
ਭਾਵੇਂ ਜੀਵੋ ਕੈ ਮਰੋ,
ਭਾਵੇਂ ਪਤੀ ਜਿਉਂਦਾ ਰਵੇ ਤੇ ਭਾਵੇਂ ਮਰ ਜਾਏ, ਉਹਨਾਂ ਨੂੰ ਕੋਈ ਪਰਵਾਹ ਨਹੀਂ। ਸਿਹਤ ਤੇ ਕੋਈ ਅਸਰ ਨਹੀਂ ਹੁੰਦਾ, ਨਾ ਭੁੱਖ ਤੇ ਅਸਰ ਪੈਂਦਾ ਤੇ ਨਾ ਨੀਂਦ ਤੇ। ਵਜਨ ਤੋਲ ਕੇ ਵੇਖ ਲੋ ਵੀ ਪਤੀ ਨੂੰ ਦੁੱਖ ਸੀ ਤੇ ਇਹਦਾ ਵਜਨ ਘਟਿਆ ਕਿ ਨਹੀਂ, ਥੋੜਾ ਜਿਹਾ ਚੈੱਕ ਕਰ ਲੋ ਤੇ ਜੇ ਉਹਦਾ ਵਜਨ ਵਧਿਆ ਘਟੇ ਕੋਈ ਨੀ, ਉਸੇ ਤਰ੍ਹਾਂ ਸਗੋਂ ਪਾਈਆ ਵੱਧ ਹੀ ਗਿਆ ਵੀ ਕੋਈ ਨੀ ਮਰਦਾ ਤੇ ਮਰਨ ਦਿਓ, ਸਗੋਂ ਮੰਜਾ ਵਿਹਲਾ ਹੋਵੇਗਾ ਤੇ ਫਿਰ ਕਿਵੇਂ ਹੋ ਸਕਦਾ? ਮਹਾਰਾਜ ਕਹਿੰਦੇ ਭਾਵੇਂ ਜੀਵੋ ਕੈ ਮਰੋ, ਭਾਵੇਂ ਪਤੀ ਮਰੇ ਤੇ ਭਾਵੇਂ ਜੀਵੇ, ਦੁਖੀ ਹੋਵੇ ਕਿ ਸੁਖੀ ਹੋਵੇ,
ਭੱਜ ਜਾਹੇ।
ਜੇ ਤਾਂ ਪੈਸੇ ਕੱਢ ਕੱਢ ਕੇ ਦਿੰਦਾ ਰਹੇ ਜੇਬ ਵਿਚੋਂ ਫਿਰ ਤਾਂ ਚੰਗਾ ਲੱਗਦਾ ਪਤੀ, ਫਿਰ ਕਹਿੰਦੇ ਤੂੰ ਠੀਕ ਹੈ ਬਹੁਤ ਵਧੀਆ ਹੈ। ਤੇ ਜੇ ਉਹ ਅੰਗੋਂ ਕਿਤੇ ਚਾਰ ਪੈਸੇ ਘੱਟ ਜਾਣ ਤੇ ਛੱਡ ਕੇ ਦੂਰੋਂ ਹੀ ਭੱਜ ਜਾਏ, ਪਰ ਚਲੀਆਂ ਜਾਂਦੀਆਂ, ਕਹਿੰਦੀਆਂ ਭੁੱਖਾ ਮਰਦਾ ਇਹਦੇ ਕੋਲੋਂ ਕੀ ਮਿਲਣਾ ਹੈ?
ਪੌੜੀ ਤੁਰ ਦੁੱਖ ਸੁਖ ਨਾਲ ਉਪਾਇਆ ਲੇਖ ਕਰਤਾ ਲਿਖਿਆ।
ਇਹ ਫਿਰ ਮਹਾਰਾਜ ਅੱਗੇ ਬ੍ਰਹਮ ਅਵਸਥਾ ਵਿਚ ਜਾ ਕੇ ਪੌੜੀ ਉਚਾਰਦੇ ਨੇ, ਪਿੱਛੇ ਸਤੀਆਂ ਦੀ ਵਿਆਖਿਆ ਕਰ ਦਿੱਤੀ ਹੈ। ਕਹਿੰਦੇ ਮਹਾਰਾਜ ਇਹ ਦੁੱਖ ਸੁਖ ਤੁਸੀਂ ਆਪ ਹੀ ਸੰਸਾਰ ਦੀ ਖੇਡ ਬਣਾਈ ਹੋਈ ਹੈ, ਔਰ ਕਰਤੇ ਨੇ ਜਿਵੇਂ ਜਿਵੇਂ ਦਾ ਲੇਖ ਲਿਖਿਆ ਉਸ ਅਨੁਸਾਰ।
ਨਾਵੈ ਜੇਵਡ ਹੋਰ ਦਾਤ ਨਾਹੀ ਜਿਸ ਰੂਪ ਨਾ ਰਿਖਿਆ।
ਨਾਮ ਤੋਂ ਵੱਡੀ ਹੋਰ ਕੋਈ ਦਾਤ ਨਹੀਂ, ਗੁਰੂ ਤੋਂ ਮਜੇ ਮਿਲ ਜਾਏ ਸਿੱਖ ਨੂੰ, ਕਿਰਪਾ ਕਰਦਾ ਸਤਿਗੁਰੂ ਤੇ ਬੜਾ ਵੱਡਾ ਜਿਹਦਾ ਰੂਪ ਤੇ ਰੇਖ ਕੋਈ ਨਹੀਂ ਹੈ।
ਨਾਮ ਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ।
ਗੁਰਮੁਖਾਂ ਦੇ ਮਨ ਵਿੱਚ ਵਸ ਗਿਆ ਹੈ ਖੁੱਟ ਨਿਧਾਨ, ਜਿਹੜਾ ਕਦੀ ਖੋਟਾ ਨਹੀਂ ਹੁੰਦਾ।
ਕਿਰਪਾ ਨਾਮ ਦੇਵਸੀ ਫਿਰ ਲੇਖ ਨਾ ਲਿਖਿਆ।
ਜਿੰਦੇ ਤੇ ਕਿਰਪਾ ਕਰਕੇ ਸੱਚਾ ਗੁਰੂ ਨਾਮ ਦੀ ਦਾਤ ਦੇ ਦਿੰਦਾ, ਪਰਤ ਕੇ ਉਹਦਾ ਲੇਖਾ ਨਹੀਂ ਹੁੰਦਾ, ਫਿਰ ਧਰਮਰਾਜ ਲੇਖਾ ਨਹੀਂ ਉਹਦਾ, ਉਹਦੇ ਲਿਖੇ ਨਹੀਂ ਜਾਂਦੇ ਲੇਖ, ਕਾਗਜ਼ ਪਾੜ ਜਾਂਦੇ ਹਨ ਸਾਰੇ।
ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ।
ਜਿਨ੍ਹਾਂ ਨੇ ਭਾਵਨਾ ਦੇ ਨਾਲ ਸੇਵਕ ਬਣ ਕੇ ਜਾਪ ਜਪਿਆ ਹੈ, ਉਹ ਮਿਲੇ ਹਨ ਪੂਰੇ ਸਤਿਗੁਰਾਂ ਦੇ ਚਰਨਾਂ ਵਿਚ।
ਲੋਕ ਮਹੱਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉ ਕਰੇ ਵਿਥਾਰ।
ਜਿਨ੍ਹਾਂ ਨੇ ਇਸ ਦੁਨੀਆਂ ਦੇ ਵਿਚ ਸਦਾ ਇਹ ਜਾਣਿਆ ਹੈ ਵੀ ਜਿਨੀ ਚੱਲਣ ਜਾਣਿਆ, ਜਿਨ੍ਹਾਂ ਨੇ ਇਥੋਂ ਜਾਣਾ ਹੀ ਸਮਝ ਲਿਆ ਵੀ ਚਲੇ ਜਾਣਾ ਹੈ ਇਕ ਦਿਨ, ਉਹ ਫਿਰ ਵਿਸਤਾਰ ਦੇ ਵਿਚ ਚਿੱਤ ਨਹੀਂ ਲਾਉਂਦੇ, ਬਹੁਤੇ ਖਿਲਾਰੇ ਨਹੀਂ ਪਾਉਂਦੇ ਕੰਮ ਦੇ ਵੀ ਮਾਣੀ ਖਿੰਡਿਆ ਰਹੇ, ਜੇ ਮਾਣੀ ਕਾਗਰ ਹੀ ਨਾ ਹੋਵੇ, ਇੰਨੇ ਖਿਲਾਰਿਆਂ ਵਿਚ ਪਦਾਰਥਾਂ ਦੇ ਵਿਚ ਨਹੀਂ ਪਾਉਂਦੇ। ਹਾਂ ਜੇ ਵਿਸਤਾਰ ਕਰਨਾ ਤੇ ਧਰਮ ਦਾ ਕਰੀਏ, ਸੇਵਾ ਹੈ ਇਹ ਵਿਸਤਾਰ ਇਸ ਤਰ੍ਹਾਂ ਦਾ ਵੀ ਇਹਦੇ ਨਾਲ ਪੁੰਨ ਲੱਗਦਾ, ਸੇਵਾ ਮਿਲੇ ਧਰਮ ਦੀ ਜਿਹੜੀ ਹੈ, ਪਰ ਉਹ ਸੰਸਾਰ ਦੇ ਪਦਾਰਥਾਂ ਦੇ ਵਿਸਤਾਰਾਂ ਵਿਚ ਨਹੀਂ ਫਸਦੇ।
ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ।
ਉਹ ਚੱਲਣ ਸਾਰ ਨਾ ਜਾਣਨੀ ਜਿਹੜੇ ਕਾਜ ਸਵਾਰਨ ਹਾਰ, ਜਿਹੜੇ ਆਪਣੇ ਕੰਮਾਂ ਵਿਚ ਹੀ ਲੱਗੇ ਰਹਿੰਦੇ ਦਿਨ ਰਾਤ, ਕਹਿੰਦੇ ਕੰਮ ਹੀ ਸਭ ਕੁਝ। ਹੁਣ ਤਾਂ ਸਾਡੇ ਪ੍ਰਚਾਰਕ ਵੀ ਕਹਿਣ ਲੱਗ ਪਏ ਨੇ ਵੀ ਕੰਮ ਕਰੋ ਇਹ ਨਾਮ ਹੁੰਦਾ ਹੈ, ਵੀ ਪੱਗ ਬੰਨੋ ਦੁਕਾਨ ਤੇ ਜਾਓ ਤੇ ਆਪਣਾ ਕੰਮ ਕਰੋ, ਕਹਿੰਦੇ ਇਹਨੂੰ ਸਿਮਰਨ ਕਹਿੰਦੇ ਨੇ ਕੰਮ ਨੂੰ ਹੀ। ਇੱਥੇ ਮਾਰੇ ਕਹਿੰਦੇ ਇਹਨਾਂ ਨੂੰ ਚੱਲਣ ਦੀ ਜਾਂਚ ਕੋਈ ਨਹੀਂ ਆਈ, ਇਹਨਾਂ ਨੂੰ ਜੀਵਨ ਜਿਉਣ ਦੀ ਜਾਂਚ ਨਹੀਂ ਆਈ, ਜਿਹੜੇ ਕੰਮਾਂ ਨੂੰ ਸਵਾਰਨ ਵਿਚ ਹੀ ਲੱਗੇ। ਠੀਕ ਹੈ ਕੰਮ ਕਰਨਾ ਚਾਹੀਦਾ, ਕਿਰਤ ਕਰਨੀ, ਆਪਣਾ ਸਮਰੱਥ ਹੋਣਾ, ਆਪਣੇ ਆਪ ਨੂੰ ਤਗੜਾ ਕਰਨਾ ਦੇਸ਼ ਨੂੰ ਕੌਮ ਨੂੰ ਤੇ ਮਾਇਆ ਦੇ ਵਿਚ ਸਬੰਧ ਵਿਚ ਪੂਰਾ ਗੁਰੂ ਸਾਹਿਬ ਨੇ ਹੁਕਮ ਕੀਤਾ ਵੀ ਸਿੱਖ ਤਗੜਾ ਹੋਵੇ, ਪਰ ਮਾਇਆ ਨੂੰ ਸੰਸਾਰ ਨੂੰ ਕੰਮ ਨੂੰ ਨਾਮ ਕਹਿ ਦੇਣਾ, ਇਹਦੇ ਵਰਗਾ ਬੁੱਧੂ ਇਸ ਤਰ੍ਹਾਂ ਤੇ ਅੱਜ ਮੇਰੇ ਖਿਆਲ ਜੰਮਿਆ ਅੱਜ ਤੱਕ ਕੋਈ ਹੋਇਆ ਹੀ ਨਹੀਂ ਜਿਹੜਾ ਜਿਹਨੇ ਕੰਮ ਨੂੰ ਨਾਮ ਕਿਹਾ ਹੋਵੇ। ਇਸ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਐਸੇ ਮਨਮੁਖ ਹਨ।
ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ।
ਰਾਤ ਵਾਸਤੇ ਧਨ ਸੰਚੀਏ ਭਾਵ ਇਕੱਠਾ ਕਰੀਏ ਆਉਣ ਵਾਲੀ ਸਾਰੀ ਜ਼ਿੰਦਗੀ ਵਾਸਤੇ, ਤੇ ਭਲਕੇ ਜੇ ਚੱਲਣਾ ਪੈ ਜਾਏ ਸਵੇਰੇ ਉੱਠ ਕੇ ਜਾਣਾ ਪੈ ਜਾਏ ਦੁਨੀਆਂ ਤੋਂ।
ਨਾਨਕ ਨਾਲ ਨਾ ਚੱਲੇ ਫਿਰ ਪਛਤਾਵਾ ਹੋਏ।
ਗਰੀਬ ਨਵਾਜ ਜੀ ਕਹਿੰਦੇ ਫਿਰ ਨਾਲ ਨਹੀਂ ਚੱਲਦਾ ਉਹ ਧਨ ਜਿਹੜਾ ਇਹ ਕਮਾਇਆ, ਹੁਣ ਅੱਗੇ ਜਾ ਹੀ ਨਹੀਂ ਸਕਦਾ, ਸਾਰਾ ਕੁਝ ਇੱਥੇ ਰਹਿ ਗਿਆ, ਫਿਰ ਉੱਥੇ ਖਾਲੀ ਹੱਥ ਖਲੋ ਕੇ ਵਹਿੰਦਾ ਪਿੱਛੇ ਵੀ ਲੈ ਗਿਆ ਸਾਰਾ ਕੁਝ, ਤਾਂ ਉਹ ਪਛਤਾਵਾ ਹੀ ਹੁੰਦਾ ਹੈ।
ਮਹਲਾ ਦੂਜਾ, ਬੱਦਾ ਚੱਟੀ ਜੋ ਪਰੇ, ਨਾ ਗੁਣ ਨਾ ਉਪਕਾਰ।
ਜਿਹੜਾ ਧਰਮ ਦੇ ਮਾਰਗ ਦੇ ਉੱਤੇ ਜਿਹੜਾ ਪਾਠ ਕਰਨਾ ਹੈ, ਨਿਤਨੇਮ ਕਰਨਾ ਹੈ, ਧਰਮ ਕਮਾਉਣਾ ਹੈ, ਜੇ ਬੱਦਾ ਚੱਟੀ ਕਰਦਾ ਭਾਵ ਫਸਿਆ ਫਸਾਇਆ ਕਰਦਾ ਵੀ ਇੰਨਾ ਕਰਨਾ ਹੀ ਪੈਣਾ ਹੈ, ਤਾਂ ਉਹਦੇ ਵਿਚ ਨਾ ਤੇ ਆਪਣਾ ਕੁਝ ਬਣਦਾ ਨਾ ਗੁਣ, ਗੁਣ ਮੈਨੇ ਆਪਣਾ ਵੀ ਭਲਾ ਨਹੀਂ ਹੁੰਦਾ, ਤੇ ਨਾ ਉਪਕਾਰ, ਨਾ ਦੂਜੇ ਦਾ ਕੁਝ ਭਲਾ ਕਰ ਸਕਦਾ ਹੈ।
ਖੇਤੀ ਖੁਸ਼ੀ ਸਵਾਰੀ ਹੈ, ਨਾਨਕ ਕਾਰਜ ਸਾਰ।
ਜੇ ਖੁਸ਼ੀ ਦੇ ਨਾਲ ਕਰੀਏ ਤਾਂ ਫਿਰ ਕਾਰਜ ਸਫਲ ਹੋ ਜਾਂਦਾ ਹੈ। ਧਰਮ ਦਾ ਜਿਹੜਾ ਛੇਤੀ ਖੁਸ਼ੀ ਸਵਾਰੀ ਹੈ, ਆਨੰਦ ਦੇ ਨਾਲ ਚਾਅ ਦੇ ਨਾਲ ਕਰੀਏ ਧਰਮ ਦਾ ਕਾਰਜ, ਤੇ ਗੁਰੂ ਜੀ ਕਹਿੰਦੇ ਨੇ ਫਿਰ ਕਾਰਜ ਸ੍ਰੇਸ਼ਟ ਸਰ ਜਿਹੜੇ ਸਿਰੇ ਚੜ ਜਾਂਦੇ ਹਨ।
ਮਹੱਲਾ ਦੂਜਾ, ਮਨਹਟ ਤਰਪਣ ਜੇ ਪਈ, ਜੇ ਬਹੁਤਾ ਕਾਲੇ।
ਗੁਰੂ ਸਾਹਿਬ ਇੱਥੇ ਗੁਰੂ ਦੇ ਹੁਕਮ ਦੇ ਵਿਚ ਨਾ ਗੁਰੂ ਦੇ ਭਾਣੇ ਵਿਚ ਚੱਲਣ ਦੀ ਗੱਲ ਕਰ ਰਹੇ ਨੇ। ਮਹਾਰਾਜ ਕਹਿੰਦੇ ਹੁਣ ਘਾਲਣਾ ਤੇ ਵੇਖੋ, ਸਿੱਖੀ ਵਿਚ ਗੁਰੂ ਅਮਰਦਾਸ ਜੀ ਨੇ ਵੀ ਬਹੁਤ ਕੀਤੀ ਆ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਭਾਈ ਲਹਿਣੇ ਰੂਪ ਵਿਚ ਬਹੁਤ ਕੀਤੀ ਸੇਵਾ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਦਿਨ ਰਾਤ ਲੱਗੇ ਰਹਿੰਦੇ ਸੀ, ਪਰ ਇਹ ਕਿਉਂ ਕਹਿ ਰਹੇ ਨੇ ਮਨ ਹਟ ਤਰਫ ਨਾ ਜੀ ਪਈ? ਉਹਦਾ ਮਤਲਬ ਇਹ ਵੀ ਦਾਵਾ ਨਾ ਕਰੇ ਵੀ ਮੈਂ ਇੰਨੀ ਸੇਵਾ ਕੀਤੀ ਤੇ ਹੁਣ ਤਾਂ ਮੋਹਰ ਪੱਕੀ ਲੱਗ ਗਈ, ਮੈਨੂੰ ਦਿਓ ਹੀ ਜਰੂਰ ਇੰਨਾ ਮਿਲੇਗਾ ਹੀ। ਇਹ ਉਹਦੀ ਮਰਜ਼ੀ ਹੈ ਸੱਚੇ ਪਾਤਸ਼ਾਹ ਦੀ, ਸੇਵਾ ਕਰਕੇ ਮੂੰਹ ਵੀ ਨਾ ਉਰਾ ਕਰੇ ਤੇ ਉਹਦਾ ਵਿਗਾੜ ਕਿਸੇ ਕੀ ਲੈਣਾ ਕੁਝ। ਇਸ ਕਰਕੇ ਕਹਿੰਦੇ ਮਨ ਹਟ ਤਰਫ ਨਾ ਜੀ ਪਈ, ਇਹ ਪਾਸਾ ਜਿਹੜਾ ਧਰਮ ਦਾ, ਇਹ ਮਨ ਦੇ ਜ਼ੋਰ ਕਰਕੇ ਤੇ ਹੰਕਾਰ ਕਰਕੇ ਜਿੱਤਿਆ ਨਹੀਂ ਜਾ ਸਕਦਾ। ਜੇ ਬੜਾ ਬਹੁਤਾ ਵੀ ਜ਼ੋਰ ਲਾ ਲਾ ਕੇ ਘਾਲਣਾ ਕਰੀ ਜਾਏ।
ਤਰਫ ਜਿਨਾ ਸਤ ਭਾਉ ਦੇ, ਜਿਨ ਨਾਨਕ ਸ਼ਬਦ ਵਿਚਾਰੇ।
ਇਹ ਪਾਸਾ ਤਾਂ ਜਿੱਤਿਆ ਜਾਂਦਾ ਹੈ ਜੇ ਸਤ ਭਾਉ ਅੰਦਰ ਹੋਵੇ। ਭਾਉ ਮੈਨੇ ਭਾਵਨਾ ਤੇ ਸਤ ਮੈਨੇ ਆਚਰਨ, ਜੀਵਨ ਉੱਚਾ ਹੋਵੇ ਤੇ ਪਿਆਰ ਹੋਵੇ ਮਨੁੱਖ ਦੇ ਅੰਦਰ, ਤੇ ਸ਼ਬਦ ਦੀ ਵਿਚਾਰ ਕਰੇ। ਗੁਰੂ ਜੀ ਕਹਿੰਦੇ ਹਨ
ਔੜੀ ਕਰਤੇ ਕਾਰਨ ਜਿਨ ਕੀਆ, ਸੋ ਜਾਣੇ ਸੋਈ।
ਕਹਿੰਦੇ ਨੇ ਜਿਹੜਾ ਕਰਤੇ ਨੇ ਜਿਵੇਂ ਦੀ ਖੇਡ ਬਣਾਈ ਹੈ, ਇਹਨੂੰ ਉਹ ਹੀ ਕਾਰਨ ਕੀਤਾ ਜਿਹਨੇ ਸੰਸਾਰ ਬਣਾਇਆ, ਉਹ ਹੀ ਜਾਣਦਾ ਵੀ ਕਿਵੇਂ ਜਲਾਉਣਾ ਹੈ ਇਸ ਨੂੰ।
ਆਪੇ ਸ੍ਰਿਸ਼ਟ ਉਪਾਈ ਹਨ, ਆਪੇ ਫੁਨ ਗੋਈ।
ਆਪ ਹੀ ਉਹਨੇ ਸ੍ਰਿਸ਼ਟੀ ਜਿਹੜੀ ਹੈ ਇਹ ਪੈਦਾ ਕਰਦਾ ਹੈ, ਤੇ ਆਪ ਹੀ ਗੋਈ ਇਹਨੂੰ ਵਿਨਾਸ਼ ਕਰ ਦਿੰਦਾ ਹੈ।
ਵਿਚਾਰੇ ਸਭ ਭਵ ਥੱਕੀ, ਕਿਨ ਕੀਮਤ ਹੋਈ।
ਕਹਿੰਦੇ ਨੇ ਚਾਰੇ ਯੁੱਗਾਂ ਦੇ ਵਿਚ ਬੜੇ ਲੋਕ ਜਿਹੜੇ ਭੌਂ ਭੌਂ ਕੇ ਉਹਨਾਂ ਨੇ ਅੰਤ ਪਾਉਣ ਦਾ ਯਤਨ ਕੀਤਾ ਵੀ ਇਹ ਕੀ ਬਣਾਇਆ ਹੋਇਆ ਵਾਹਿਗੁਰੂ ਸੱਚੇ ਪਾਤਸ਼ਾਹ ਨੇ, ਪਰ ਦੱਸੋ ਕਿਹਦੇ ਕੋਲੋਂ ਕਿਨ ਕੀਮਤ ਹੋਈ, ਕਿਹਦੇ ਤੋਂ ਕੀਮਤ ਪਈ ਹੈ ਅੱਜ ਤੱਕ।
ਸਤਿਗੁਰ ਏਕ ਵੇਖਾ ਲਿਆ, ਮਨ ਤਨ ਸੁਖ ਹੋਈ।
ਪਰ ਜਿਹੜੇ ਸਤਿਗੁਰੂ ਦੀ ਸ਼ਰਨ ਵਿਚ ਪਏ ਨੇ ਉਹਨਾਂ ਨੂੰ ਇਕ ਵਾਹਿਗੁਰੂ ਵਿਖਾ ਦਿੱਤਾ ਮਹਾਰਾਜ ਨੇ, ਉਹਨਾਂ ਦੇ ਮਨ ਤੇ ਤਨ ਦੇ ਵਿਚ ਸੁਖ ਤੇ ਆਨੰਦ ਦੇ ਚਸ਼ਮੇ ਫੁੱਟੇ ਹਨ।
ਗੁਰਮੁਖ ਸਦਾ ਸਲਾਹੀ ਹੈ, ਕਰਤਾ ਕਰੇ ਸੋ ਹੋਈ।
ਇਸ ਤਰ੍ਹਾਂ ਗੁਰਮੁਖ ਜਿਹੜਾ ਗੁਰੂ ਦੇ ਆਖੇ ਲੱਗ ਕੇ ਤੁਰਨ ਵਾਲਾ ਮਨੁੱਖ, ਉਹ ਚਾਹੁੰਦਾ ਹੈ ਕਿ ਸਦਾ ਸਲਾਹੀ ਹੈ, ਗੁਰੂ ਦੇ ਕਹਿ ਲੱਗ ਕੇ ਸਦਾ ਉਸਤਤ ਕਰੀਏ ਵਾਹਿਗੁਰੂ ਦੀ। ਜਿਹੜਾ ਕਰਤਾ ਜੋ ਕੁਝ ਕਰਨਾ ਚਾਹੁੰਦਾ ਉਹੀ ਹੁੰਦਾ ਹੈ।
ਲੋਕ ਮਹੱਲਾ ਦੂਜਾ, ਜਿਨ੍ਹਾਂ ਭਾਉ ਤਿਨ੍ਹਾਂ ਨਾਹੇ ਭਾਉ।
ਮਹਾਰਾਜ ਗਰੀਬ ਨਿਵਾਸ ਜੀ ਕਹਿੰਦੇ ਨੇ ਜਿਨ੍ਹਾਂ ਭਾਉ, ਜਿਨ੍ਹਾਂ ਨੂੰ ਵਾਹਿਗੁਰੂ ਦਾ ਡਰ ਹੈ, ਗੁਰੂ ਦਾ ਡਰ ਹੈ, ਉਹਦੇ ਭੈ ਵਿਚ ਰਹਿੰਦੇ ਵੀ ਪਰਮਾਤਮਾ ਮੈਨੂੰ ਵੇਖ ਰਿਹਾ, ਕਹਿੰਦੇ ਤਿੰਨ ਨਾਹੇ ਭਾਉ, ਉਹਨਾਂ ਨੂੰ ਫਿਰ ਦੁਨੀਆਂ ਦਾ ਡਰ ਨਹੀਂ ਰਹਿੰਦਾ।
ਮੁੱਚ ਭਉ ਨਿਭ ਵਿਆਹ,
ਇਸ ਤਰ੍ਹਾਂ ਮੁੱਚ ਭਉ ਨਿਭ ਵਿਆਹ, ਇਸ ਤਰ੍ਹਾਂ ਫਿਰ ਉਹ ਜਿਹੜੇ ਬਹੁਤੇ ਡਰ ਦੇ ਵਿਚ ਨਿਭਾਉਂਦੇ ਨੇ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ ਜਿਹੜੀ ਹੈ ਬਹੁਤੇ ਡਰ ਦੇ ਵਿਚ ਫਸੇ ਰਹਿੰਦੇ ਹਨ।
ਨਾਨਕ ਇਹੋ ਪਟੰਤਰਾ, ਤਿੱਤ ਦੀ ਬਾਣ ਗਿਆ।
ਇਹ ਪਟੰਤਰਾ, ਪਟੰਤਰਾ ਦਾ ਅਰਥ ਕੀਤਾ ਵਿਦਵਾਨਾਂ ਨੇ ਫੈਸਲਾ, ਇਹ ਫੈਸਲਾ ਹੋਣਾ ਵਾਹਿਗੁਰੂ ਦੇ ਦੀਵਾਨ ਵਿਚ ਜਾ ਕੇ, ਉਥੇ ਪਤਾ ਲੱਗਣਾ ਕਿ ਜਿਹੜੇ ਡਰ ਵਿਚ ਰਹੇ ਨੇ ਭੈ ਵਿਚ ਗੁਰੂ ਦੇ, ਉਨ੍ਹਾਂ ਨੂੰ ਕਿਵੇਂ ਸੱਚਾ ਪਾਤਸ਼ਾਹ ਉਥੇ ਗੱਲ ਨਾਲ ਲਾਉਂਦਾ ਹੈ, ਤੇ ਜਿਹੜੇ ਗਾਫਲ ਹੋ ਕੇ ਤੁਰੇ ਕਹਿੰਦੇ ਕੋਈ ਨੀ ਹੁੰਦਾ ਡਰ ਡੁਰ, ਹੁਣ ਤੇ ਕਹਿੰਦੇ ਕੈਮਰੇ ਕੋ ਨੀ ਸਨ ਉਦੋਂ, ਹੁਣ ਕੈਮਰੇ ਲੱਗ ਗਏ ਨੇ ਤੇ ਹੁਣ ਲੋੜ ਹੀ ਕੋਈ ਨੀ ਰੱਬ ਦੀ ਰਹੀ, ਕੈਮਰਾ ਹੀ ਰੱਬ ਹੈ, ਇਥੋਂ ਤੱਕ ਵੀ ਦਿਮਾਗ ਖਰਾਬ ਹੋ ਗਿਆ ਕਈਆਂ ਦਾ, ਇਸ ਤਰ੍ਹਾਂ ਦੇ ਅਰਥ ਕਰਨ ਲੱਗ ਪਏ ਨੇ। ਤਾਂ ਇਹ ਮਹਾਰਾਜ ਕਹਿੰਦੇ ਉਹਦੇ ਦੀਵਾਨ ਵਿਚ ਕਚਹਿਰੀ ਵਿਚ ਜਾ ਕੇ ਪਤਾ ਲੱਗਣਾ ਹੈ ਕਿ ਕਿੰਨੇ ਨਿਭਾਈ ਹੈ ਗੁਰੂ ਦੇ ਨਾਲ ਪੂਰੀ।
ਮਹੱਲਾ ਦੂਜਾ, ਤੁਰਦੇ ਕੋ ਤੁਰਦਾ ਮਿਲੇ, ਉੜਤੇ ਕੋ ਉੜਤਾ।
ਇਹ ਮਹਾਰਾਜ ਨੇ ਸੁਭਾਅ ਦੀ ਗੱਲ ਕੀਤੀ ਕਿ ਸੁਭਾਅ ਦੇ ਮੁਤਾਬਕ ਹੀ ਮਿਲਾਪ ਹੁੰਦਾ। ਜੇ ਵਾਹਿਗੁਰੂ ਨਾਲ ਵੀ ਅੱਜ ਤੱਕ ਰੱਬ ਨਾਲ ਵੀ ਕਿਸੇ ਦਾ ਮਿਲਾਪ ਹੋਇਆ ਨਾ, ਤੇ ਇਸ ਤਲ ਤੇ ਹੋਇਆ ਸੁਭਾਅ ਦੇ ਤਲ ਤੇ, ਜਿਵੇਂ ਦਾ ਉਹਦਾ ਸੁਭਾਅ ਹੈ। ਜਿੱਦਣ ਸਾਡਾ ਸੁਭਾਅ ਉਸ ਤਰ੍ਹਾਂ ਦਾ ਬਣ ਜਾਏਗਾ, ਉਹਨੇ ਆਪਣੇ ਆਪ ਖਿੱਚ ਲੈਣਾ ਤਾਰਾਂ ਪਾ ਕੇ। ਕਹਿੰਦੇ ਜਿਵੇਂ ਤੁਰਦੇ ਨੂੰ ਤੁਰਦਾ ਹੀ ਮਿਲਦਾ, ਦੋ ਜਣੇ ਤੁਰਦੇ ਹੋਣ ਤੇ ਉਹ ਆਪਸ ਵਿਚ ਮਿਲ ਕੇ ਤੁਰਨ ਲੱਗ ਪੈਂਦੇ, ਗੱਲਾਂ ਕਰਨ ਲੱਗ ਪੈਂਦੇ, ਮਿਲਾਪ ਹੋ ਗਿਆ। ਦੋ ਪੰਛੀ ਉੱਡਦੇ ਹੋਣ ਤੇ ਉਹ ਆਪਸ ਵਿਚ ਮਿਲ ਕੇ ਉੱਡਦੇ ਨੇ, ਭਾਵ ਦੋਵਾਂ ਦਾ ਕੰਮ ਇਕੋ ਜਿਹਾ। ਇਸ ਕਰਕੇ ਮਿਲਾਪ ਹੈ, ਸਮਾਨਤਾ ਹੈ ਦੋਵਾਂ ਵਿਚ।
ਜੀਵਤੇ ਕੋ ਜੀਵਤਾ ਮਿਲੇ, ਮੂਹੇ ਕੋ ਮੂਹਾ।
ਕਹਿੰਦੇ ਨੇ ਜਿਵੇਂ ਜਿਉਂਦੇ ਨੂੰ ਜਿਉਂਦਾ ਮਿਲਦਾ ਤੇ ਇਹ ਜਿਹੜਾ ਜੀਵਤ ਹੈ ਆਦਮੀ ਉਹ ਜਿਉਂਦੇ ਨਾਲ ਹੀ ਮਿਲੇਗਾ, ਸਾਹਮਣੇ ਗੱਲ ਕਰ ਲੇਗਾ। ਪਰ ਜਿਹੜਾ ਸਰੀਰ ਛੱਡ ਚੁੱਕਾ ਨਾ, ਹੁਣ ਮਹਾਰਾਜ ਨੇ ਇੱਥੇ ਰਮਜ ਦਿੱਤੀ ਥੋੜੀ ਜਿਹੀ, ਮਰਨ ਤੋਂ ਬਾਅਦ ਵੀ ਕੋਈ ਗੱਲ ਹੁੰਦੀ ਏ। ਉੱਥੇ ਮਹਾਰਾਜ ਕਹਿੰਦੇ ਮੂਵੇ ਕੋ ਮੂਵਾ, ਜਦੋਂ ਮਰਨ ਤੋਂ ਬਾਅਦ ਜਾਂਦੇ ਨਾ, ਉੱਥੇ ਹੋਰ ਵੀ ਕਈ ਢਾਏ ਹੁੰਦੇ ਨੇ ਉਹਨਾਂ ਨੇ ਆਪਣੇ ਨਾਲ ਦੇ, ਤੇ ਉਹ ਫਿਰ ਕਹਿੰਦੇ ਵੀ ਆਹ ਦੇ ਸਾਰੇ ਜਿਹੜੇ ਬੜੇ ਵਧੀਆ ਉੱਥੇ ਬੰਦੇ ਸੀ ਲੱਗਦੇ, ਇੱਥੇ ਆ ਕੇ ਪਤਾ ਲੱਗਾ ਹੈ, ਉੱਥੇ ਹਿਸਾਬ ਹੁੰਦਾ ਹੈ। ਤਾਂ ਉੱਥੇ ਮਰਿਆਂ ਨੂੰ ਮਰੇ ਹੀ ਮਿਲਦੇ ਹਨ।
ਨਾਨਕ ਸੋਸਾ ਲਾਹੀਏ, ਜਿਨ ਕਾਰਨ ਕੀਆ।
ਜਾਂ ਫਿਰ ਇੱਕ ਦੂਜਾ ਵੀ ਅਰਥ ਕਹਿੰਦੇ ਮਹਾਰਾਜ, ਜੀਵਤੇ ਕੋ ਜੀਵਤਾ ਮਿਲੇ, ਜਿਹੜਾ ਨਾਮ ਸਿਮਰਨ ਦੇ ਨਾਲ ਜਿਉ ਪੈਂਦਾ ਹੈ, ਉਹਨੂੰ ਨਾਮ ਸਿਮਰਨ ਵਾਲਾ ਚੰਗਾ ਲੱਗਦਾ, ਉਹਦੇ ਨਾਲ ਜਿਉਂਦਾ ਹੈ। ਤੇ ਜਿਹੜਾ ਪਦਾਰਥਾਂ ਵਿਚ ਖਪ ਖਪ ਕੇ ਮਰ ਗਿਆ, ਉਹਨੂੰ ਫਿਰ ਉਹਦੇ ਨਾਲ ਦੇ ਪਦਾਰਥਾਂ ਵਾਲਾ ਹੀ, ਉਹਦੀ ਗੱਲਾਂ ਕਰਨ ਵਾਲੇ ਚੰਗਾ ਲੱਗਦਾ ਹੈ।
ਸੱਚ ਧਿਆਨ ਸੇ ਸੱਚੇ, ਗੁਰ ਸ਼ਬਦ ਵਿਚਾਰੀ।
ਨਾਨਕ ਸੋ ਸਲਾਹੀਐ ਜਿਨ ਕਾਰਨ ਕੀਆ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ, ਉਹਨੂੰ ਸਲਾਹੀ ਐ ਸੇ ਸੱਚੇ ਪਾਤਸ਼ਾਹ ਜਿਹਨੂੰ, ਜਿਨ੍ਹੇ ਕਾਰਨ ਕੀਤਾ ਹੈ, ਜਿਨ੍ਹੇ ਸਾਧ ਸੰਗਤ ਜੀ ਇਹ ਸਾਰੀ ਸ੍ਰਿਸ਼ਟੀ ਬਣਾਈ ਹੈ। ਤਾਂ ਸੱਚ ਧਿਆਨ ਸੇ ਸੱਚੇ, ਜਿਹੜੇ ਸੱਚੇ ਨਾਮ ਨੂੰ ਧਿਆਉਂਦੇ ਹਨ, ਉਹ ਆਪ ਵੀ ਪਵਿੱਤਰ ਹੋ ਜਾਂਦੇ ਹਨ ਗੁਰੂ ਕੇ ਸ਼ਬਦ ਵਿਚਾਰ ਦੁਆਰਾ।
ਹਉਮੈ ਮਾਰ ਮਨ ਨਿਰਮਲਾ, ਹਰ ਨਾਮ ਉਰ ਧਾਰੀ।
ਇਸ ਤਰ੍ਹਾਂ ਉਹਨਾਂ ਨੇ ਹਉਮੈ ਕਿਵੇਂ ਨਿਰਮਲ ਹੋਏ ਨੇ, ਕਿਵੇਂ ਸੱਚੇ ਹੋਏ ਨੇ, ਪਵਿੱਤਰ, ਹਉਮੈ ਦੀ ਮੈਲ ਨੂੰ ਕੱਢ ਸੁੱਟਿਆ ਹੈ, ਬਾਹਰ ਪਵਿੱਤਰ ਹੋ ਗਏ ਨੇ, ਵਾਹਿਗੁਰੂ ਦਾ ਨਾਮ ਜਿਹੜਾ ਹੈ ਅੰਦਰ ਉਤਾਰ ਕੇ ਧਾਰਨ ਕਰਕੇ।
ਕੋਠੇ ਮੰਡਪ ਮਾੜੀਆ, ਲਗ ਪਏ ਗਵਾਰੀ।
ਪਰ ਜਿਹੜੇ ਮੂਰਖ ਨੇ ਉਹ ਕੋਠੇ ਮੰਡਪ ਤੇ ਵੱਡੀਆਂ ਕੋਠੀਆਂ ਦੇ ਪਿੱਛੇ ਭੱਜੇ ਫਿਰਦੇ ਹਨ।
ਜਿਨ ਕੀਏ ਤਿਸਹਿ ਨਾ ਜਾਣਨੀ, ਮਨ ਮੁਖ ਗੁਬਾਰੀ।
ਚਲੋ ਜੇ ਇਹ ਵੀ ਬਣ ਜਾਣ ਤਾਂ ਚੰਗੀ ਗੱਲ ਏ, ਪਰ ਜਿਨ੍ਹੇ ਦਿੱਤੀ ਉਹਨੂੰ ਨੀ ਜਾਣਦੇ। ਕਦੀ ਬਾਣੀ ਪੜ ਲਈਏ, ਨਿਤਨੇਮ ਕਰ ਲਈਏ, ਇਸ ਤਰ੍ਹਾਂ ਹੀ ਮਨ ਮੁਖ ਖਾ ਪੀ ਕੇ ਸੌਂਕ ਜੀਵਨ ਗੁਜ਼ਾਰ ਦਿੰਦੇ ਹਨ।
ਬੁਝਾਏ ਸੋ ਬੁਝ ਸੀ ਸੱਚਿਆ, ਕਿਆ ਜੰਤ ਵਿਚਾਰੀ।
ਪਰ ਇਸ ਗੱਲ ਨੂੰ ਵੀ ਉਹ ਹੀ ਬੁਝਦੇ ਨੇ ਜਿਹਨੂੰ ਆਪ ਜੀ ਕਿਰਪਾ ਕਰਕੇ ਬੁਝਾ ਦਿੰਦੇ ਉਹ ਸੱਚੇ ਪਾਤਸ਼ਾਹ। ਇਹ ਜੰਤ ਵਿਚਾਰਾ ਕੀ ਕਰ ਸਕਦਾ ਹੈ।
ਲੋਕ ਮਹੱਲਾ ਤੀਜਾ, ਕਾਮਣ ਤੌਸੀ ਗਾਰ ਕਰ, ਜਾਂ ਪਹਿਲਾਂ ਕੰਤ ਮਨਾਏ।
ਇੱਥੇ ਕਾਮਣ ਦਾ ਮਤਲਬ ਹੈ ਇਸਤਰੀ, ਜਿਹੜਾ ਧਾਰਮਿਕ ਪੁਰਸ਼ ਉਹਨੂੰ ਉਪਦੇਸ਼ ਦੇ ਰਹੇ ਨੇ। ਮਹਾਰਾਜ ਕਹਿੰਦੇ ਵੀ ਜੇ ਤੂੰ ਇਸ ਰਾਹ ਤੇ ਤੁਰਨਾ ਹੈ ਨਾ, ਇਸ ਰਾਹ ਤੇ ਜਾਣਾ ਹੈ ਤੇ ਫਿਰ ਸ਼ਿੰਗਾਰ ਕਰਨਾ। ਤੂੰ ਸ਼ਿੰਗਾਰ ਦਾ ਇੱਥੇ ਮਤਲਬ ਹੈ ਵੀ ਧਾਰਮਿਕ ਧਰਮ ਦੇ ਚਿੰਨ੍ਹ ਪਾਉਣੇ ਨੇ, ਜਿਵੇਂ ਆਪਾਂ ਪੰਜ ਕਕਾਰ ਪਾਉਂਦੇ ਹਾਂ, ਕੋਈ ਜਨੇਊ ਪਾਉਂਦਾ। ਵੈਸੇ ਮੈਂ ਇੱਥੇ ਤਰਜੀਹ ਨਹੀਂ ਦੇ ਰਿਹਾ ਵੀ ਇਹ ਬਰਾਬਰਤਾ ਹੈ। ਸਿੱਖ ਨੂੰ ਜਿਹੜੇ ਕਕਾਰ ਮਹਾਰਾਜ ਦਿੱਤੇ ਨੇ ਉਹ ਨਿਸ਼ਾਨੀਆਂ ਵੀ ਨੇ ਤੇ ਉਹ ਜਿਹੜੇ ਐਕਸ਼ਨ ਵੀ ਲੈਂਦੇ ਨੇ, ਉਹ ਕਰਮਾਂ ਦੇ ਵਿੱਚ ਵਿਗਿਆਨ ਵੀ ਹੈ, ਉਹ ਵੱਖਰੀ ਗੱਲ ਹੈ। ਤਾਂ ਇੱਥੇ ਮਹਾਰਾਜ ਕਹਿੰਦੇ ਵੀ ਜੇ ਤੂੰ ਸਰੀਰ ਦੇ ਉੱਤੇ ਆਪਣੇ ਤੇ ਪਾਉਣ ਲੱਗਾ ਨਾ ਕਕਾਰ ਜਿਹੜੇ ਨੇ, ਤੇ ਇਹ ਸ਼ਿੰਗਾਰ ਤਾਂ ਕਰੀ ਜੇ ਤੇਰੇ ਅੰਦਰ ਕੰਤ ਨੂੰ ਪਤੀ ਪਰਮਾਤਮਾ ਨੂੰ ਮਨਾਉਣ ਦੀ ਇੱਛਾ ਹੈ, ਵੀ ਇਹ ਪਾ ਕੇ ਮੈਂ ਸਿਮਰਨ ਕਰਾਂਗਾ, ਬੰਦਗੀ ਕਰਾਂਗਾ।
ਮਤ ਸੇਜੈ ਕੰਤ ਨਾ ਆਵਈ, ਏਵੈ ਬਿਰਥਾ ਜਾਏ।
ਪਰ ਜੇ ਤੂੰ ਸੇਜ ਨਾ ਵਿਛਾਈ, ਜੇ ਤੇਰਾ ਮਨ ਹੀ ਤਿਆਰ ਨਾ ਹੋਇਆ, ਸਿਮਰਨ ਵਿਚ ਨਾ ਲੱਗਾ, ਤੇ ਫਿਰ ਮਹਾਰਾਜ ਕਹਿੰਦੇ ਉਹਨੇ ਸੇਜ ਤੇ ਆਉਣਾ ਨਹੀਂ, ਕੰਤ ਨੇ ਤੇਰੇ ਘਰ ਵਿਚ ਪਤੀ ਨੇ ਪ੍ਰਗਟ ਨਹੀਂ ਹੋਣਾ ਵਾਹਿਗੁਰੂ ਨੇ, ਤੇ ਕੀਤਾ ਹੋਇਆ ਸ਼ਿੰਗਾਰ ਐਵੇਂ ਵਿਅਰਥ ਹੀ ਚਲਾ ਜਾਏ ਕਿਤੇ।
ਕਾਮਣ ਪਿਰ ਮਨ ਮਾਨਿਆ, ਤੋ ਬਣਿਆ ਸ਼ਿੰਗਾਰ।
ਇਸ ਤਰ੍ਹਾਂ ਪਿਰ ਦਾ ਜਿਹੜਾ ਪਤੀ ਦਾ ਵਾਹਿਗੁਰੂ ਦਾ ਮਨ ਹੈ, ਉਹ ਕਾਮਣ ਤੇ ਜਦੋਂ ਮੰਨ ਗਿਆ, ਭਾਵ ਗੁਣਾਂ ਨੂੰ ਵੇਖ ਕੇ, ਉਹਦੇ ਜੀਵਨ ਨੂੰ ਵੇਖ ਕੇ, सोहना शिंगार बन गया दे कोल
या तो प्रवान है जा सौ तरे प्यार
कीता होया शिंगार उदो प्रवान हो जांदा जदो सौ सच्चा पातशाह प्यार कर लेंदा प्यार करदा है अपने सिख नू
पाओ शिंगार तबोल रस भोजन पाओ करे
जे गुरु दा डर के सतगुरु जी मेरे कोल ने एदा शिंगार करे ए तंबोल सारे रस इको थां ते कठे कर दे ते उन्हूं तंबोल कहिंदे पंड बन्नी हुंदी चीजां दी सारियां दी रस ते भोजन प्रेम दा कीता है जिन्हां ने
तन मन सोपे कंत कौ तौ नानक भोग करे
इस तरह तन ते मन जिहड़ा है अपनी मर्जी छड के गुरु नूं सौंपदा है पति परमेश्वर नूं सौंपदा है ਤਾਂ ਉਹ ਭੋਗ ਕਰਦਾ ਸਮਰਪਿਤ ਹੋ ਜਾਂਦੇ ਹਨ ਜਿਹੜੇ
ਮਹੱਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੈ ਤਨ ਕੀਆ ਸਿਗਾਰ
ਕਹਿੰਦੇ ਨੇ ਕਿਸੇ ਇਸਤਰੀ ਨੇ ਕਿਸੇ ਕਾਮਣ ਨੇ ਆਪਣੇ ਜਿਹੜਾ ਕਾਜਲ ਸੁਰਮਾ ਲੈ ਕੇ ਤੇ ਫੁੱਲ ਤੇ ਤੰਬੋਲ ਰਸ ਲੈ ਕੇ ਸ਼ਿੰਗਾਰ ਕਰ ਲਿਆ ਭਾਵ ਸਾਰੇ ਧਾਰਮਿਕ ਕਰਮ ਕਰ ਲਏ ਹਨ
ਜੈ ਕੰਤਨ ਆਯੋ ਏਵੇ ਭਇਆ ਵਿਕਾਰ
ਪਰ ਸੇਜ ਤੇ ਕੰਤ ਨੀ ਆਇਆ ਸੱਚਾ ਪਾਤਸ਼ਾਹ ਨੀ ਮਿਲਿਆ ਕਹਿੰਦੇ ਵਿਕਾਰ ਹੀ ਬਣ ਗਿਆ ਸਾਰਾ ਵਿਕਾਰੀ ਹੋ ਗਿਆ ਜੀਵਨ
ਮਹੱਲਾ ਤੀਜਾ ਧਨ ਪਿਰ ਇਹ ਨ ਆਖੀਅਨ ਬਹਿਨ ਇਕੱਠੇ ਹੋਏ
ਮਹਾਰਾਜ ਕਹਿੰਦੇ ਧਨ ਪਿਰ ਧਨ ਮੈਨੇ ਇਸਤਰੀ ਤੇ ਪਿਰ ਮੈਨੇ ਪਤੀ ਦੋਵੇਂ ਜਣੇ ਇਕੱਠੇ ਹੋ ਕੇ ਬਹਿ ਜਾਣ ਤੇ ਇਹ ਨੀ ਕਹੀਦਾ ਵੀ ਇਹ ਪਤੀ ਪਤਨੀ ਨੇ ਕਦੋਂ ਪਤਾ ਲੱਗਦਾ ਵੀ ਜਿਹੜੇ ਇਕੱਠੇ ਹੋ ਕੇ ਬਹਿੰਦੇ ਹਨ ਕੇਵਲ ਇਹਨੇ ਨਾਲ ਹੀ ਨਹੀਂ ਬਣ ਜਾਂਦੇ
ਇੱਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ
ਸਰੀਰ ਦੋਵਾਂ ਦੇ ਵੱਖਰੇ ਹੋਣ ਪਰ ਜੋਤ ਇੱਕੋ ਹੀ ਹੋਵੇ ਮਨ ਮਿਲਿਆ ਹੋਵੇ ਆਪਸ ਵਿਚ ਸੁਭਾਅ ਜਿਹੜਾ ਮਿਲਦਾ ਹੋਵੇ ਤੇ ਫਿਰ ਤੇ ਪਤੀ ਪਤਨੀ ਕਹਿੰਦੇ ਨੇ ਵੀ ਸਵਰਗ ਹੈ ਤੇ ਜੇ ਉਧਰੋਂ ਉਧਰ ਹੀ ਖਿੱਚਾ ਤਾਂ ਨੀ ਲੱਤਾਂ ਹੀ ਖਿੱਚਣੀਆਂ ਨੇ ਇੱਕ ਦੂਜੇ ਦਾ ਸੁਭਾਅ ਹੀ ਨੀ ਮਿਲਦਾ ਤੇ ਫਿਰ ਇਹ ਨਰਕ ਹੈ ਸਾਧ ਸੰਗਤ ਜੀ ਇਸ ਕਰਕੇ ਕਹਿੰਦੇ ਨੇ ਜਿਹੜੀ ਦੋ ਸਰੀਰ ਹੋਣ ਤੇ ਮੂਰਤੀ ਸੁਭਾਅ ਇੱਕ ਬਣ ਜਾਏ ਉਹਨਾਂ ਨੂੰ ਪਤੀ ਪਤਨੀ ਕਹੀਦਾ ਹੈ
ਪੌੜੇ ਭੈ ਬਿਨ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰ
ਵਾਹਿਗੁਰੂ ਦੇ ਭੈ ਤੋਂ ਬਿਨਾਂ ਉਹਦੀ ਹਜ਼ੂਰੀ ਵਿਚ ਰਹਿਣ ਤੋਂ ਬਿਨਾਂ ਭਗਤੀ ਪ੍ਰਵਾਨ ਨਹੀਂ ਹੁੰਦੀ ਉਹਦੇ ਦਰ ਤੇ ਥਾਂ ਨਹੀਂ ਪੈਂਦੀ ਔਰ ਨਾਮ ਦੇ ਨਾਲ ਪ੍ਰੇਮ ਨਹੀਂ ਲੱਗਦਾ
ਸਤਿਗੁਰ ਮਿਲਿਆ ਪਉ ਉਪਜੈ ਪੈ ਭਾਏ ਰੰਗ ਸਵਾਰ
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲ ਕੇ ਸ਼ਬਦ ਦੇ ਵਿਚ ਮਿਲ ਕੇ ਪਉ ਉਪਜੈ ਡਰ ਪੈਦਾ ਹੁੰਦਾ ਵਾਹਿਗੁਰੂ ਦਾ ਡਰ ਮੈਨੇ ਹਜ਼ੂਰੀ ਪੈਦਾ ਹੁੰਦੀ ਏ ਤਾਂ ਇਸ ਤਰ੍ਹਾਂ ਪ੍ਰੇਮ ਦਾ ਰੰਗ ਸਵਾਰਿਆ ਜਾਂਦਾ ਹੈ
ਮਨ ਤਨ ਰੱਤਾ ਰੰਗ ਸਿਓ ਹਮੇ ਤ੍ਰਿਸ਼ਨਾ ਮਾਰ
ਇਸ ਤਰ੍ਹਾਂ ਮਨ ਤੇ ਤਨ ਰੰਗਿਆ ਜਾਂਦਾ ਹੈ ਪ੍ਰੇਮ ਰਸ ਦੇ ਵਿਚ ਹਉਮੈ ਤੇ ਤ੍ਰਿਸ਼ਨਾ ਮਰ ਜਾਂਦੀਆਂ ਹਨ
ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ
ਉਸ ਗੁਰਸਿੱਖ ਦਾ ਮਨ ਤਨ ਬੜਾ ਪਵਿੱਤਰ ਹੋ ਜਾਂਦਾ ਬਹੁਤ ਸੋਹਣਾ ਤੇ ਸੋਹਣਾ ਪ੍ਰਭੂ ਕ੍ਰਿਸ਼ਨ ਜਿਹਦੇ ਭਾਵ ਜਿਹਨੂੰ ਕੋਈ ਮਾਇਆ ਖਿੱਚ ਨਹੀਂ ਸਕਦੀ ਆਪਣੇ ਆਪ ਵੱਲ ਤੇ ਮੁਰਾਰ ਮੈਨੇ ਵੈਰੀਆਂ ਨੂੰ ਮਾਰਨ ਵਾਲਾ ਕਾਮ ਕ੍ਰੋਧ ਨੂੰ ਮਾਰਨ ਵਾਲਾ ਵਾਹਿਗੁਰੂ ਸੱਚਾ ਪਾਤਸ਼ਾਹ ਇੱਕ ਓੰਕਾਰ
ਪਾਉ ਪਾਉ ਸਭ ਤਿਸਦਾ ਸੋ ਸਚਵਰ ਕੈ ਸੰਸਾਰ
ਇਹ ਪਾਉ ਤੇ ਪਾਉ ਉਹਦੀ ਦਿੱਤੀ ਹੋਈ ਦਾਤ ਹੈ ਜਿਹਦੇ ਵਿਚ ਪੈਦਾ ਹੋ ਜਾਏ ਗੁਰੂ ਕੇ ਸਿੱਖ ਦੇ ਅੰਦਰ ਤੇ ਇਹ ਜਦੋਂ ਪਾਉ ਤੇ ਪਾਉ ਪੈਦਾ ਹੋ ਜਾਂਦੇ ਨੇ ਉਹ ਸੋ ਸੱਚ ਵਰਤਾ ਸੰਸਾਰ ਸੱਚੇ ਸੰਸਾਰ ਵਿਚ ਵਰਤਦਾ ਭਾਵ ਨਾਮ ਦੇ ਵਿਚ ਜੁੜ ਜਾਂਦਾ ਹੈ
ਲੋਕ ਮਹੱਲਾ ਪਹਿਲਾ ਵਾਹੋ ਖਸਮ ਤੂੰ ਵਾਹੋ ਜਿਨ ਰਚ ਰਚ ਨਾਹਮ ਕੀਏ
ਵਾਹੋ ਖਸਮ ਹੇ ਸੱਚੇ ਪਾਤਸ਼ਾਹ ਵਾਹ ਵਾਹ ਅਸਚਰਜ ਹੋ ਤੁਸੀਂ ਜਿਨ੍ਹਾਂ ਨੇ ਰਚਨਾ ਕੀਤੀ ਤੇ ਸਾਨੂੰ ਪੈਦਾ ਕਰ ਦਿੱਤਾ
ਸਾਗਰ ਲਹਿਰ ਸਮੁੰਦਰ ਸਰ ਵੇਲ ਵਰਸ ਵਰਾ ਹੋ
ਇਹ ਸਾਗਰ ਪੈਦਾ ਕੀਤੇ ਨੇ ਸਮੁੰਦਰ ਨਦੀਆਂ ਪੈਦਾ ਕਰ ਦਿੱਤੀ ਜਿਨ੍ਹਾਂ ਦੇ ਵਿਚੋਂ ਲਹਿਰਾਂ ਉੱਠ ਰਹੀਆਂ ਨੇ ਔਰ ਸਰ ਸਰੋਵਰ ਕਈ ਤਲਾਬ ਬਣਾਏ ਨੇ ਵੇਲਾਂ ਬਣਾਈਆਂ ਕਈ ਪ੍ਰਕਾਰ ਦੀਆਂ ਤੇ ਵਰਸਦਾ ਹੈ ਮੀਂਹ ਵਰਾਹੋ ਵਰਦਾ ਹੈ ਮੀਂਹ ਆਪ ਬੱਦਲ ਬਣ ਕੇ ਵਰਸ ਰਹੇ ਹੋ
ਆਪ ਖੜੋ ਵਹਿ ਆਪ ਕਰ ਆਪੀ ਲੈ ਆਪਾ ਹੋ
ਆਪ ਹੀ ਖਲੋਤੇ ਹੋਏ ਹੋ ਮਨੁੱਖਾਂ ਦਾ ਰੂਪ ਧਾਰਨ ਕਰਕੇ ਤੇ ਆਪ ਹੀ ਉਹਨਾਂ ਨੂੰ ਬਣਾਉਣ ਵਾਲੇ ਹੋ ਸਭ ਥਾਵਾਂ ਤੇ ਆਪ ਪਰਿਪੂਰਨ ਹੋ
ਗੁਰਮੁਖ ਸੇਵਾ ਥਾਏ ਪਵੈ ਉਨ ਮਨ ਤਤ ਕਮਾ ਹੋ
ਇਸ ਤਰ੍ਹਾਂ ਗੁਰਮੁਖ ਜਿਹੜਾ ਸਮਝਦਾ ਨਾ ਕਿ ਸਾਰੀ ਖੇਡ ਵਾਹਿਗੁਰੂ ਦੀ ਆਪਣੀ ਹੈ ਉਹਦੀ ਸੇਵਾ ਥਾਂ ਪੈਂਦੀ ਹੈ ਕਿਉਂਕਿ ਉਹ ਉਨ ਮਨ ਹੋ ਕੇ ਯਾਨੀ ਕਿ ਮਨ ਤੋਂ ਉੱਚਾ ਉੱਠ ਕੇ ਵਿਵੇਕ ਦੇ ਵਿਚ ਹਿਰਦੇ ਵਿਚ ਜਾ ਕੇ ਨਾਮ ਤਤ ਦੀ ਕਮਾਈ ਕਰਦਾ ਹੈ
ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾ ਹੋ
ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਕਿ ਉਨ੍ਹਾਂ ਗੁਰਸਿੱਖਾਂ ਦਾ ਜੀਵਨ ਬਣ ਜਾਂਦਾ ਮਸਕਤ ਲਹੋ ਮਜੂਰੀਆਂ ਜਿਹੜੀ ਉਹ ਮੁਸ਼ਕਤ ਕਰਦੇ ਨੇ, ਘਾਲਣਾ ਕਰਦੇ ਨੇ ਮਜ਼ਦੂਰੀਆਂ, ਉਹਦੇ ਦਰ ਤੇ ਜਿਹੜਾ ਨਾਮ ਜਪਦੇ ਨੇ, ਖਸਮ ਦੇ ਦਰ ਤੋਂ ਜੋ ਵੀ ਮੰਗਣ ਉਹ ਮਿਲ ਜਾਂਦਾ ਉਹਨਾਂ ਨੂੰ।
ਨਾਨਕ ਪੁਰ ਦਰ ਵੇ ਪਰਵਾਹ, ਤਾਂ ਦਰ ਉਹਨਾਂ ਨਾਹੀਂ ਕੋ ਸੱਚਾ ਵੇ ਪਰਵਾਹੋ।
ਗਰੀਬ ਨਵਾਜ ਜੀ ਕਹਿੰਦੇ ਨਾਨਕ ਪੁਰ ਦਰ ਵੇ ਪਰਵਾਹੋ, ਪੁਰ ਦਰ ਉਹਦਾ ਦਰ ਪੂਰਿਆ ਹੋਇਆ, ਵੇ ਪਰਵਾਹ ਦਾ ਭਰਿਆ ਹੋਇਆ। ਮਹਾਰਾਜ ਕਹਿੰਦੇ ਉਹਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ। ਦੂਜੀ ਗੱਲ ਕਹਿੰਦੇ ਤੋ ਦਰ ਊਣਾ ਨਾਹੇ ਕੋ, ਤੁਹਾਡੇ ਦਰ ਦੇ ਉੱਤੇ ਜਿਹੜਾ ਜਾਂਦਾ ਮੰਗਣ ਵਾਸਤੇ ਉਹ ਖਾਲੀ ਨਹੀਂ ਆਉਂਦਾ ਵਾਪਸ, ਊਣਾ ਨਹੀਂ ਆਉਂਦਾ। ਸੱਚਾ ਬੇਪਰਵਾਹੋ, ਵਾਹਿਗੁਰੂ ਜਿਹੜਾ ਸੱਚਾ ਪ੍ਰਵਾਹ ਬੇਪਰਵਾਹੋ ਹੈ।
ਮਹੱਲਾ ਪਹਿਲਾ, ਓਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ।
ਇਹ ਜਿਹੜਾ ਸਰੀਰ ਹੈ ਜਦੋਂ ਜਵਾਨੀ ਹੁੰਦੀ ਤੇ ਬੜਾ ਓਜਲ, ਮੂੰਹ ਬੜਾ ਚਮਕਦਾ ਸੋਹਣਾ, ਜਵਾਨੀ ਵਿਚ ਤਾਕਤ ਹੁੰਦੀ ਹੈ ਤੇ ਮੋਤੀ ਸੋਹਣੇ ਸੋਹਣੇ ਮੋਤੀਆਂ ਵਰਗੇ ਦੰਦ ਲੱਗੇ ਹੁੰਦੇ, ਜਿਵੇਂ ਰਤਨ ਲੱਗੇ ਹੁੰਦੇ ਹਨ, ਜਿਵੇਂ ਰਤਨਾ ਦੇ ਨਾਲ ਸਾਰਾ ਸਰੀਰ ਜੜਿਆ, ਇੰਨਾ ਸੋਹਣਾ ਲੱਗਦਾ ਜਵਾਨੀ ਵਿਚ।
ਜਰ ਵੈਰੀ ਨਾਨਕਾ ਜੇ ਬੁੱਢੇ ਥੀ ਮਰਨ,
ਇਹਨਾਂ ਸਾਰਿਆਂ ਦਾ ਵੈਰੀ ਹੈ ਬੁਢੇਪਾ ਇਹਨਾਂ ਚੀਜ਼ਾਂ ਦਾ ਜਿਹੜੀਆਂ ਜਵਾਨੀ ਵਿਚ ਚਮਕਦੀਆਂ ਨੇ। ਕਹਿੰਦੇ ਜਦੋਂ ਬੰਦਾ ਬੁੱਢਾ ਹੋ ਜਾਂਦਾ, ਉਮਰ ਲੰਘ ਜਾਂਦੀ ਹੈ ਤੇ ਇਹ ਮਰ ਜਾਂਦੀਆਂ ਸਾਰੀਆਂ ਚੀਜ਼ਾਂ, ਕੰਨ ਬੋਲੇ ਹੋ ਜਾਂਦੇ ਨੇ, ਅੱਖਾਂ ਤੋਂ ਦਿਸਦਾ ਕੋਈ ਨਹੀਂ ਤੇ ਦੰਦ ਟੁੱਟ ਜਾਂਦੇ ਨੇ, ਸਾਰਾ ਕੁਝ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਮਰ ਜਾਂਦੀਆਂ, ਖਤਮ ਹੋ ਜਾਂਦੀਆਂ ਹਨ।
ਪੌੜੀ ਹਰਸਾ ਲਾਹੀ ਸਦਾ ਸਦਾ ਤਨ ਮਨ ਸੋਪ ਸਰੀਰ।
ਇਹ ਗੁਰਸਿੱਖ ਦੀ ਅੰਦਰ ਇੱਛਾ ਹੁੰਦੀ ਕਿ ਵਾਹਿਗੁਰੂ ਨੂੰ ਇਸ ਤਰ੍ਹਾਂ ਸਲਾਵਾਂ ਮੈਂ, ਕਿਵੇਂ ਸਦਾ ਸਦਾ ਇੱਕ ਤੇ ਲਗਾਤਾਰ ਆਪਣਾ ਤਨ ਤੇ ਮਨ ਤੇ ਸਰੀਰ ਸੌਂਪ ਕੇ। ਇੱਥੇ ਦੋ ਵਾਰੀ ਤਨ ਤੇ ਸਰੀਰ ਆਇਆ, ਯਾਨੀ ਕਿ ਅੰਦਰਲਾ ਸਰੀਰ ਵੀ ਸੌਂਪਦਿਆਂ ਜਿਹੜਾ ਸੂਖਮ ਹੈ।
ਗੁਰ ਸ਼ਬਦ ਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ।
ਇਸ ਤਰ੍ਹਾਂ ਗੁਰੂ ਕੇ ਸ਼ਬਦ ਦੇ ਰਾਹੀਂ ਸੱਚਾ ਨਾਮ ਪ੍ਰਾਪਤ ਕਰ ਲਿਆ ਗੁਰੂ ਕੇ ਸਿੱਖਾਂ ਨੇ, ਜਿਹੜਾ ਸੱਚਾ ਗਹਿਰ ਗੰਭੀਰ ਹੈ। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ,
ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ।
ਕਹਿੰਦੇ ਨੇ ਗੁਰੂ ਕੇ ਸਿੱਖ ਦੇ ਮਨ ਵਿਚ ਤੇ ਤਨ ਵਿਚ ਹਿਰਦੇ ਦੇ ਅੰਦਰ ਉਹ ਸਾਰੇ ਥਾਵਾਂ ਤੇ ਪਰਿਪੂਰਨ ਰਵਿਆ ਹੋਇਆ, ਜਿਹੜਾ ਹੀਰਾ ਹੈ ਨਾਮ ਰੂਪੀ ਰਤਨ ਹੈ।
ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਫੀਰ।
ਕਹਿੰਦੇ ਨੇ ਜਨਮ ਮਰਨ ਦਾ ਦੁੱਖ ਉਹਦਾ ਖਤਮ ਹੋ ਗਿਆ ਤੇ ਪਰਤ ਕੇ ਫਿਰ ਫੇਰਾ ਨਹੀਂ ਪੈਂਦਾ, ਜਨਮ ਮਰਨ ਦਾ ਗੇੜਾ ਨਹੀਂ ਆਉਂਦਾ।
ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ।
ਗਰੀਬ ਨਵਾਜ ਜੀ ਕਹਿੰਦੇ ਹੈ ਭਾਈ ਗੁਰਮੁਖਾ ਤੂੰ ਨਾਮ ਦੀ ਸਲੋਤਾ ਕਰ, ਸਿਮਰਨ ਕਰ, ਜਿਹੜਾ ਗੁਣਾਂ ਦਾ ਖਜ਼ਾਨਾ ਹੈ ਸੱਚਾ ਪਾਤਸ਼ਾਹ ਵਾਹਿਗੁਰੂ।
ਸਲੋਕ ਮਹੱਲਾ ਪਹਿਲਾ, ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਦੇ ਸਰੀਰ ਨੂੰ ਸਾੜ ਦੇਣਾ ਚਾਹੀਦਾ ਜਿਨੇ ਸੜਨ ਜੋਗੇ ਨੇ ਨਾਮ ਭੁਲਾ ਦਿੱਤਾ ਵਾਹਿਗੁਰੂ ਦਾ।
ਜੀ ਜਾਏ ਪਰਾਲ ਪਿੱਛੇ ਹੱਥ ਨ ਅੰਬੜੈ ਚਿੱਤ ਨਿਵੰਦੈ ਤਾਲ।
ਮਹਾਰਾਜ ਕਹਿੰਦੇ ਨੇ ਪਾਉਂਦੀ ਜਾਏ ਪਰਾਲ, ਪਰਾਲ ਮੈਨੇ ਪਰਾਲੀ ਵਿਅਰਥ ਦੀ ਚੀਜ਼। ਕਹਿੰਦੇ ਵੇਖ ਇਸ ਸਰੀਰ ਦੇ ਅੰਦਰ ਪਰਾਲੀ ਇਕੱਠੀ ਕਰੀ ਜਾਂਦਾ ਤੂੰ, ਅੱਖਾਂ ਦੇ ਨਾਲ ਪਤਾ ਨੀ ਕੀ ਕੀ ਵੇਖ ਕੇ, ਦਿਮਾਗ ਦੇ ਨਾਲ ਸੋਚ ਸੋਚ ਕੇ ਵਿਚਾਰ, ਕੰਨਾਂ ਨਾਲ ਸੁਣ ਸੁਣ ਕੇ, ਜੋ ਗੰਦ ਮੰਦ ਪ੍ਰਦੂਸ਼ਣ ਸਾਰਾ ਅੰਦਰ ਵੇਖ ਵੇਖ ਕੇ ਪਰਾਲੀ ਸਾਰੀ ਅੰਦਰ ਠੋਕੀ ਜਾਂਦਾ ਸਾਰੀ ਆਪਣੇ ਮਨ ਦੇ ਵਿਚ। ਪਾਉਂਦੀ ਜਾਏ ਪਰਾਲ ਤੈਨੂੰ ਪਤਾ ਨਹੀਂ, ਪਿੱਛੇ ਹੱਥ ਨਾ ਅੰਬੜੈ, ਕਿ ਜਦੋਂ ਅੰਦਰ ਭਰਿਆ ਗਿਆ ਨਾ ਇਸ ਤਰ੍ਹਾਂ ਸੰਸਾਰ ਦੀਆਂ ਚੀਜ਼ਾਂ ਦੇ ਨਾਲ, ਫਿਰ ਹੱਥ ਨਹੀਂ ਪੈਣਾ ਇਹਦੇ ਵਿਚ। ਇਹ ਹੱਥ ਨਾ ਪੈਣ ਦਾ ਮਤਲਬ ਬਾਹਰ ਨਹੀਂ ਨਿਕਲਣੀ ਹੈ, ਤੂੰ ਜ਼ੋਰ ਲਾ ਲਈ ਫਿਰ ਤੂੰ ਕਹੇਗਾ ਵੀ ਪਾਠ ਕਰਨ ਬਹੀਦਾ ਜੀ, ਪਤਾ ਹੀ ਨਹੀਂ ਲੱਗਦਾ ਅੰਦਰੋਂ ਕੀ ਨਿਕਲਣ ਲੱਗ ਪੈਂਦਾ, ਤੇ ਨਿਕਲਣਾ ਤੇ ਹੈ ਹੀ ਅੰਦਰ ਪਾਇਆ ਕਿੰਨਾ ਕੁਝ, ਤੇ ਜੇ ਪਿੱਛੇ ਪਾ ਲਿਆ ਤੇ ਮਹਾਰਾਜ ਕਹਿੰਦੇ ਹੁਣ ਹੀ ਪਾਉਣਾ ਛੱਡ ਦੇ, ਖਲੋਂਦਾ ਤੇ ਅਜੇ ਵੀ ਨਹੀਂ ਤੂੰ, ਕਾਹਲੀ ਕਾਹਲੀ ਪਾਠ ਕਰਕੇ ਤੇ ਫਿਰ ਲੱਗ ਪੈਂਦੇ ਨਿੰਦਿਆ ਕਰਨ ਤੂੰ ਉਸੇ ਤਰ੍ਹਾਂ। ਤਿੱਤ ਨਿਮੰਦਾ ਤਾਲ, ਤਾਲ ਮੈਨੇ ਹਿਰਦਾ, ਉਹ ਜਿਹੜਾ ਨੀਵੇਂ ਥਾਂ ਤੇ ਤਾਲ ਹੈ ਨਾ ਹਿਰਦਾ ਹੈ, ਉਹਦੇ ਵਿਚ ਜਿਹੜੀ ਪਰਾਲੀ ਭਰੀ ਗਈ ਡੂੰਘੇ ਥਾਂ ਤੇ, ਉਥੇ ਹੱਥ ਨਹੀਂ ਅੱਪੜਨਾ ਕੱਢਣ ਵਾਸਤੇ। ਫਿਰ
ਮਹੱਲਾ ਪਹਿਲਾ, ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵਹੇ।
ਮਹਾਰਾਜ ਕਹਿੰਦੇ ਮਨ ਦੇ ਕੰਮ ਹੀ ਇਸ ਤਰ੍ਹਾਂ ਦੇ ਨੇ, ਇਹ ਉਪਰ ਵਾਲੇ ਸਲੋਕ ਦੇ ਨਾਲ ਮਿਲਦੀ ਗੱਲ ਕਰ ਰਹੇ ਨੇ। ਕਹਿੰਦੇ ਇਸ ਮਨ ਦੇ ਕੰਮ ਇਸੇ ਤਰ੍ਹਾਂ ਨੇ ਜੋ ਕੁਝ ਉੱਤੇ ਦੱਸਿਆ, ਇਹ ਫਿੱਟਿਆ ਫਿਰਦਾ ਜਿਵੇਂ ਦੁੱਧ ਫੁੱਟ ਜਾਂਦਾ ਹੈ, ਕਿਸੇ ਕੰਮ ਨਹੀਂ ਆਉਂਦਾ, ਕਿਸੇ ਗਿਣਤੀ ਵਿਚ ਨਹੀਂ ਆਉਂਦਾ।
ਫਿੱਟੀ ਲਹਾ ਸਹਮ ਜਾਂ ਬਖਸੇਤਾ ਧੱਕਾ ਨਹੀਂ।
ਕਹਿਣ ਲੱਗੇ ਕਿੰਨਾ ਕਿੱਤੀ ਲਹਾ ਸਹਮ, ਬਹੁਤ ਡਰ ਆਉਂਦਾ ਇਸ ਮਨ ਦੇ ਕੰਮਾਂ ਤੋਂ। ਇਹ ਜਿਹੜਾ ਬੇਵਕੂਫ ਹੈ ਨਾ, ਇੰਨਾ ਕੁਝ ਇਕੱਠਾ ਕਰ ਲੈਂਦਾ, ਇਹਦੇ ਤੋਂ ਬੜਾ ਡਰ ਲੱਗਦਾ, ਪਤਾ ਨੀ ਕੀ ਅੰਦਰ ਇਕੱਠਾ ਕਰਕੇ ਲੈ ਆਵੇ, ਕੀ ਪਤਾ ਕਿਹਦੀ ਉਂਗਲ ਫੜ ਕੇ ਅੰਦਰ ਤੁਰਿਆ ਹੁੰਦਾ ਹੋਵੇ। ਮਹਾਰਾਜ ਕਹਿੰਦੇ ਕਿਤੀ ਲਾਹਾਂ ਸਹੰਮ, ਬਸ ਫਿਰ ਤੇ ਇੱਕੋ ਹੀ ਗੱਲ ਹੈ, ਜਾਂ ਬਖਸ਼ੇ ਤਾਂ, ਜੇ ਬਖਸ਼ਦਾ ਤਾਂ ਹੋਰ ਕੋਈ ਰਾਹ ਨਹੀਂ, ਆਪਣੇ ਉਦਮ ਨਾਲ ਨਹੀਂ ਹੁੰਦਾ ਫਿਰ ਕੰਮ। ਕਹਿੰਦੇ ਜਾਂ ਬਖਸ਼ੇ ਤਾਂ ਧੱਕਾ ਨਹੀਂ, ਧੱਕਾ ਕੋਈ ਨਹੀਂ ਚੱਲਦਾ, ਧੱਕੇ ਨਾਲ ਨਹੀਂ ਇਹ ਚੀਜ਼ਾਂ ਅੰਦਰੋਂ ਖਤਮ ਹੁੰਦੀਆਂ, ਜੇ ਉਹ ਬਖਸ਼ਦਾ ਧੱਕਾ ਨਹੀਂ ਚੱਲਦਾ ਉਹਦੇ ਨਾਲ।
ਪੌੜੀ ਸੱਚਾ ਅੰਮ੍ਰਿਤ ਚਲਾਏ ਹੋਣ ਕਰ ਸੱਚ ਪੁਰਮਾਨ,
ਵਾਹਿਗੁਰੂ ਨੇ ਸੰਸਾਰ ਚਲਾਇਆ ਹੈ, ਹੁਕਮ ਆਪਣਾ ਸੱਚਾ ਅੰਮ੍ਰਿਤ ਚਲਾ ਦਿੱਤਾ, ਫੁਰਮਾਨ ਕਰ ਦਿੱਤਾ ਹੈ ਵੀ ਇਸ ਤਰ੍ਹਾਂ ਚੱਲਣਾ ਹੈ।
ਸਦਾ ਨਿਹਚਲ ਰਵ ਰਹਿਆ ਸੋ ਪੁਰਖ ਸੁਜਾਨ,
ਹਰ ਇੱਕ ਥਾਂ ਤੇ ਰਵਿਆ ਹੋਇਆ ਨਿਹਚਲ ਜੋ ਚੱਲਦਾ ਨੀ, ਪੁਰਖ ਸੁਜਾਨ ਬੜਾ ਹੀ ਸਿਆਣਾ ਹੈ।
ਪ੍ਰਸਾਦੀ ਸੇਵੀ ਹੈ ਸੱਚ ਸ਼ਬਦ ਨਿਸ਼ਾਨ,
ਗੁਰੂ ਦੀ ਕਿਰਪਾ ਦੇ ਨਾਲ ਹੀ ਸੇਵਾ ਕੀਤੀ ਜਾ ਸਕਦੀ ਏ, ਤੇ ਜਦੋਂ ਸ਼ਬਦ ਦੀ ਕਮਾਈ ਕਰਦਾ ਸਿੱਖ ਤੇ ਅੰਦਰ ਨਿਸ਼ਾਨ ਲੱਗ ਜਾਂਦਾ, ਉਹਦੇ ਸਰਟੀਫਿਕੇਟ ਮਿਲ ਜਾਂਦਾ ਹੈ।
ਪੂਰਾ ਠਾਠ ਬਣਾਇਆ ਰੰਗ ਗੁਰਮਤ ਮਾਨ,
ਗੁਰੂ ਦੀ ਮੱਤ ਪ੍ਰਾਪਤ ਕਰਕੇ ਰੰਗ ਮਾਨ ਸਿੱਖਾ, ਕਿਉਂਕਿ ਪੂਰਾ ਥਾਟ ਪੂਰੀ ਬਨਾਵਟ ਬਣਾ ਦਿੱਤੀ ਸਿੱਖ ਨੇ, ਕਾਗਜ਼ ਬਣ ਗਏ ਤੇਰੇ ਪੂਰੇ ਮੋਹਰ ਲੱਗ ਕੇ।
ਅਗਮ ਅਗੋਚਰ ਅਲਖ ਹੈ ਗੁਰਮੁਖ ਹਰ ਜਾਨ,
ਵਾਹਿਗੁਰੂ ਅਗਮ ਅਗੋਚਰ ਹੈ ਜਿਹੜਾ ਉਹਨੂੰ ਗੁਰਮੁਖ ਬਣ ਕੇ ਗੁਰੂ ਵਾਲਾ ਬਣ ਕੇ ਜਾਣ ਲੈ ਆਪਣੇ ਅੰਦਰ।
ਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਤਰਿਆ ਆਣ,
ਜਿਵੇਂ ਬਦਰਾ ਮੈਨੇ ਕਹਿੰਦੇ ਨੇ ਇੱਕ ਬੈਗ ਬਸਤਾ ਜਿਹੜਾ ਹੈ, ਕਹਿੰਦੇ ਮਾਲ ਦਾ ਬਦਰਾ ਕਿਦੋਂ ਲਿਆ ਕੇ ਅੰਦਰ ਧਰਿਆ, ਭੀਤਰ ਧਰਿਆ ਆਣ, ਇਸੇ ਤਰ੍ਹਾਂ ਇਹ ਸਰੀਰ ਦੇ ਅੰਦਰ ਇੱਕ ਇਕੱਠਾ ਕੰਮ ਕਰ ਲਿਆ ਸੀ, ਸਾਰੀ ਉਮਰ ਜਿਹੜੇ ਕਰਮ ਕਰਦੇ ਰਹੇ ਨਾ ਉਹ ਸਮਾਨ ਸਾਰਾ ਅੰਦਰਲੇ ਬਸਤੇ ਵਿਚ ਇਕੱਠਾ ਹੋ ਗਿਆ ਹੈ।
ਉੱਤੇ ਖਰੇ ਪਰਖੀਆਂ ਸਾਹਿਬ ਕੈਦੀ ਬਾਣ,
ਪਰ ਜਦੋਂ ਇਸ ਝੋਲੇ ਨੂੰ ਮੋਢੇ ਤੇ ਚੁੱਕ ਕੇ ਗਏ ਨਾ ਵਾਪਸ ਧਰਮਰਾਜ ਦੇ ਕੋਲ, ਤੇ ਉਹਨੇ ਆਖਣਾ ਵੀ ਆਜਾ ਪੁੱਤ ਵਾਹਵਾ ਵਧੀਆ ਕਮਾ ਕੇ ਲਿਆ, ਕਮਾਈ ਕਰਕੇ ਤੂੰ ਸਾਰੀ ਉਮਰ ਵੀ ਖੋਲ ਕੇ ਵੇਖੀ ਵਿਚੋਂ ਕੁਝ ਨਿਕਲਦਾ ਵੀ ਹੈ ਕਿ ਨਹੀਂ, ਤੇ ਜਦੋਂ ਜੰਜੀਰੀ ਖੋਲੀ ਤੇ ਪਹਿਲਾਂ ਨਿੰਦਿਆ ਬਾਹਰ ਨਿਕਲੀ ਸਭ ਤੋਂ, ਨਿੰਦਿਆ, ਚੁਗਲੀ, ਈਰਖਾ, ਦਵੇਸ਼, ਧੋਖਾ, ਫਰੇਬ, ਬੇਈਮਾਨੀ, ਰਿਸ਼ਵਤ ਖੋਰੀ, ਤੇ ਉਥੇ ਜੇ ਕੋਈ ਖਰੀ ਚੀਜ਼ ਸੀ ਜਿਨ੍ਹਾਂ ਨੇ ਫਿਰ ਨਾਮ ਜਪਿਆ ਸੀ ਉਹਦੇ ਵਿਚੋਂ ਫਿਰ ਨਾਮ ਨਿਕਲਦਾ ਉਸ ਬਸਤੇ ਦੇ ਵਿਚੋਂ, ਖੋਟੇ ਖਰੇ ਪਰਖੀਆਂ ਚੰਗੇ ਗੁਣ ਨਿਕਲਦੇ ਚੰਗੇ ਕੰਮ, ਫਿਰ ਗੁਰਮੁਖ ਉਥੇ ਉਹਨਾਂ ਉਥੇ ਉਸ ਥਾਂ ਤੇ ਸਤਿਕਾਰ ਮਿਲਦਾ ਹੈ ਸਾਹਿਬ ਕੇ ਦੀਵਾਨ ਉਸ ਵਾਹਿਗੁਰੂ ਦੀ ਕਚਹਿਰੀ ਦੇ ਅੰਦਰ।
ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਕੋ ਟੈਤਨ ਚੋਰ,
ਕਈ ਲੋਕ ਹੁਣ ਤੀਰਥਾਂ ਤੇ ਨਹਾਉਣ ਲਈ ਚੱਲੇ ਨੇ ਜਾਂ ਆਪਣੇ ਧਾਰਮਿਕ ਥਾਵਾਂ ਤੇ ਤੁਰੇ ਹਨ ਤੇ ਮਨ ਦੇ ਖੋਟੇ ਹਨ ਤੇ ਤਨ ਦੇ ਚੋਰ ਹਨ। ਮਨ ਖੋਟਾ ਹੈ, ਮਨ ਦੇ ਵਿਚ ਬੜੇ ਖੋਟੇ ਵਿਚਾਰ ਆਉਂਦੇ, ਭੈੜੇ ਵਿਚਾਰ ਆਉਂਦੇ ਹਨ, ਤੇ ਤਨ ਕਰਕੇ ਚੋਰ ਹਨ। ਤਨ ਕਰਕੇ ਚੋਰ ਕਿਉਂ ਨੇ? ਤਨ ਕਰਕੇ ਨਿਤਨੇਮ ਨਹੀਂ ਕਰਦੇ।
ਇੱਕ ਪਾਉ ਲੱਥੀ ਨਾਤਿਆ ਦੋਏ ਪਾ ਚੜੀਐਸ ਹੋਰ,
ਕਹਿੰਦੇ ਨਾਤਿਆਂ ਜੇ ਇੱਕ ਪਾਉ ਇੱਕ ਹਿੱਸਾ ਲੈ ਵੀ ਗਿਆ ਮੈਲ ਦਾ ਪਿਛਲਾ, ਵੀ ਜਿੱਥੇ ਤੁਸੀਂ ਗਏ ਉਹ ਨਾਤੇ ਇਸ਼ਨਾਨ ਕੀਤਾ ਹੈ, ਤੇ ਉਥੇ ਇਸ਼ਨਾਨ ਕਰਦਿਆਂ ਵੀ ਗੱਲਾਂ ਹੀ ਕਰੀ ਜਾਂਦੇ ਨੇ, ਮਹਾਰਾਜ ਨੇ ਬਣਾਏ ਤੇ ਤਾਂ ਸਨ ਉਹ ਤੀਰਥਾਂ ਦੀ, ਵੈਸੇ ਇੱਥੇ ਗੱਲ ਚੱਲ ਰਹੀ ਏ, ਉਧਰੋਂ ਨਹਾਈ ਜਾਂਦੇ ਉਧਰੋਂ ਗੱਲਾਂ ਕਰੀ ਜਾਂਦੇ, ਉਧਰੋਂ ਨਹਾਈ ਜਾਂਦੇ ਵੀ ਇੱਕ ਦੋ ਦਿਨ ਚਾਰ ਦਿਨ ਜਿਹੜੇ ਕੱਢੇ ਨੇ ਗੁਰਦੁਆਰੇ ਵਾਸਤੇ ਉਹ ਤੇ ਘੱਟੋ ਘੱਟ ਨਾਮ ਜਪ ਲਈਏ, ਪਰ ਨਹੀਂ ਕਰਦੇ ਅਸੀਂ, ਪਰਿਕਰਮਾ ਦੇ ਵਿਚ ਹੀ ਬਾਜ਼ਾਰ ਹੀ ਖੁੱਲਿਆ ਹੁੰਦਾ ਬਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਭਾਉ ਲੱਥੀ ਨਾਤਿਆਂ ਕੁਝ ਮੈਲ ਨਾਤਿਆਂ ਲੈ ਗਈ, ਤੇ ਦੋਏ ਭਾਅ ਚੜੀ ਇਸ ਹੋਰ ਉਦੋਂ ਦੁਗਣੀ ਹੋਰ ਚੜਾ ਲਈ ਹੈ ਗੱਲਾਂ ਕਰਕੇ।
ਬਾਹਰ ਧੋਤੀ ਤੂੰਮੜੇ ਅੰਦਰ ਵਿਸ ਨਿਕੋਰ,
ਉਸ ਤੂੰਬੜੀ ਵਾਲਾ ਹਾਲ ਏ ਬੰਦੇ ਦਾ, ਜਿਹੜੀ ਤੁੰਮੀ ਇੱਕ ਫਲ ਹੁੰਦਾ ਹੈ ਉਹਨੂੰ ਬਾਹਰੋਂ ਜਿੰਨਾ ਮਰਜ਼ੀ ਧੋਈ ਜਾਓ ਉਹ ਅੰਦਰੋਂ ਕੌੜੀ ਬਹੁਤ ਹੁੰਦੀ, ਇਸ ਤਰ੍ਹਾਂ ਮਨਮੁਖ ਹੈ।
ਸਾਧ ਭਲੇ ਅਣਨਾਤਿਆ ਚੋਰ ਸੇ ਚੋਰਾ ਚੋਰ,
ਇੱਥੇ ਸਾਧ ਭਲੇ ਅਣਨਾਤਿਆ, ਸਾਧ ਜਿਹੜੇ ਭਾਵੇਂ ਨਹੀਂ ਵੀ ਨਹਾਉਂਦੇ ਉਹ ਚੰਗੇ ਹਨ, ਤੇ ਚੋਰ ਜਿਹੜੇ ਨੇ ਚੋਰ ਹੀ ਨੇ ਭਾਵੇਂ ਕਿੰਨੀ ਵਾਰੀ ਨਹਾਈ ਜਾਣ। ਇਹਦਾ ਮਤਲਬ ਇਹ ਨਾ ਸਮਝਣਾ ਵੀ ਨਹਾਉਣਾ ਨਹੀਂ, ਕਈ ਵਾਰੀ ਬੰਦਾ ਆਪਣੀ ਤੁਕ ਜਿਹੜੀ ਏ ਉਹ ਅੱਧੀ ਕੱਢ ਲੈਂਦਾ ਵੀ ਮੇਰੇ ਕੰਮ ਆਉਣ ਵਾਲੀ, ਜੇ ਕਿਸੇ ਨੇ ਸੁਣ ਲਈ ਨਾ ਵੀ ਪਾਣੀ ਲੱਗਦਾ ਠੰਡਾ, ਤੇ ਉੱਤੇ ਲਿਖਿਆ ਸਾਧ ਭਲੇ ਅਣਨਾਤਿਆ, ਉਹਨੇ ਉਸੇ ਵੇਲੇ ਕਹਿਣਾ ਵਾਹ ਮੇਰੇ ਵਾਸਤੇ ਗੁਰੂ ਸਾਹਿਬ ਨੇ ਤੁਕ ਉਚਾਰਨ ਕੀਤੀ ਏ ਵੀ ਪੁੱਤ ਪਾਣੀ ਦੇ ਨੇੜੇ ਨਾ ਜਾਈ, ਤੇ ਜਿੱਥੋਂ ਤੂੰ ਲੰਘੇ ਤੇ ਪਿੱਛੇ ਨਾਮ ਦੀਆਂ ਸੁਗੰਧੀਆਂ ਆਉਂਦੀਆਂ ਜਾਣ ਤੇਰੇ, ਇਸ ਤਰ੍ਹਾਂ ਦਾ ਤੂੰ ਨਾ ਤੂੰ ਸਫਾਈ ਰੱਖੇ ਨਾ ਤੂੰ ਕੁਝ ਕਰੇ। ਇਸ ਕਰਕੇ ਕਹਿੰਦੇ ਨੇ ਇਹ ਤਾਂ ਸਿਰਫ ਤਾਂ ਕਿਹਾ ਵੀ ਨਾਮ ਨਹੀਂ ਜਪਦਾ, ਉਹ ਚੋਰ ਨੇ ਜਿਹੜੇ ਕੱਲੇ ਧਾਰਮਿਕ ਕਰਮ ਕਰੀ ਜਾਂਦੇ ਹਨ, ਤੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ।
ਪੌੜੇ ਆਪੇ ਹੁਕਮ ਚਲਾਏ ਦਾ ਜਗਤ ਅੰਦਰ ਲਾਇਆ।
ਵਾਹਿਗੁਰੂ ਨੇ ਹੁਕਮ ਕਰਕੇ ਫੁਰਮਾਨ ਕਰਕੇ ਸਾਰੇ ਸੰਸਾਰ ਨੂੰ ਧੰਦਿਆਂ ਵਿਚ ਜੋੜ ਦਿੱਤਾ ਹੈ।
ਇੱਕ ਆਪੇ ਹੀ ਆਪ ਲਾਏ ਹਨ ਗੁਰ ਤੇ ਸੁਖ ਪਾਇਆ।
ਇੱਕ ਉਹ ਹਨ ਜਿਨ੍ਹਾਂ ਨੂੰ ਆਪ ਹੀ ਆਪ ਲਾ ਦਿੱਤਾ, ਆਪੋ ਆਪਣੇ ਥਾਂ ਤੇ ਗੁਰ ਤੇ ਸੁਖ ਪਾਇਆ, ਗੁਰੂ ਚਰਨਾਂ ਨਾਲ ਜੋੜ ਦਿੱਤਾ ਕਈਆਂ ਨੂੰ, ਤੇ ਉਨ੍ਹਾਂ ਨੇ ਉਥੋਂ ਸੁਖ ਆਨੰਦ ਪ੍ਰਾਪਤ ਕਰ ਲਿਆ ਹੈ। ਇਹ ਮਨ ਜਿਹੜਾ ਚੰਚਲ ਹੈ, ਬਾਂਦਰ ਵਾਂਗੂ ਦਸਾਂ ਦਿਸ਼ਾਵਾਂ ਵੱਲ ਛਾਲਾਂ ਮਾਰਦਾ ਫਿਰਦਾ ਭੱਜਦਾ ਹੈ, ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਠਾਕ ਰੋਕ ਲਿਆ ਹੈ, ਇਹਨੂੰ ਇਹਨੂੰ ਸੰਤੁਸ਼ਟ ਕਰ ਦਿੱਤਾ, ਸੰਤੋਖੀ ਬਣਾ ਦਿੱਤਾ ਹੈ।
ਨਾਵੈ ਨੂੰ ਸਭ ਲੋਚਦੀ ਗੁਰਮਤੀ ਪਾਇਆ।
ਨਾਮ ਨੂੰ ਤੇ ਸਾਰੀ ਜਿਹੜੇ ਧਾਰਮਿਕ ਬੰਦੇ ਸਾਰੇ ਹੀ ਲੋਚਦੇ ਵੀ ਨਾਮ ਨਾਲ ਲਿਵ ਲੱਗ ਜਾਏ, ਪਰ ਗੁਰੂ ਦੀ ਮਤ ਵੀ ਧਾਰਨ ਕਰਨੀ ਪੈਂਦੀ ਹੈ ਪਹਿਲਾਂ।
ਧੁਰ ਲਿਖਿਆ ਮੇਟ ਨਾ ਸਕੀ ਹੈ ਜੋ ਹਰ ਲਿਖ ਪਾਇਆ।
ਧੁਰੋਂ ਲਿਖਿਆ ਜਿਹੜਾ ਉਹਨੂੰ ਮਿਟਾਇਆ ਨਹੀਂ ਜਾ ਸਕਦਾ, ਜਿਹੜੇ ਕਰਮ ਕਿਰਤ ਦੇ ਵਿਚ ਪਏ ਹੋਏ ਨੇ ਉਹ ਸੁਭਾਅ ਬਣ ਜਾਂਦੇ, ਉਵੇਂ ਲੇਖ ਪੈ ਜਾਂਦਾ ਹੈ, ਤੇ ਵਾਹਿਗੁਰੂ ਨੇ ਵੀ ਲਿਖਿਆ ਹੋਇਆ, ਦੋਵੇਂ ਕੰਮ ਇਕੱਠੇ ਹੋ ਜਾਂਦੇ ਨੇ ਜੋ ਧੁਰੋਂ ਹੀ ਲਿਖ ਕੇ ਪਾਇਆ ਹੈ।
ਲੋਕ ਮਹੱਲਾ ਪਹਿਲਾ ਦੋਏ ਦੀ ਵੇ ਚੌਦਾਂ ਹਟ ਨਾਲੇ।
ਇਸ ਧਰਤੀ ਦੀ ਵਿਆਖਿਆ ਗੁਰੂ ਨਾਨਕ ਸਾਹਿਬ ਜੀ ਕਰਦੇ ਨੇ, ਕਹਿੰਦੇ ਨੇ ਦੋ ਦੀਵੇ ਇੱਥੇ ਸਾਜ ਦਿੱਤੇ ਬ੍ਰਹਿਮੰਡ ਦੇ ਵਿਚ, ਚੰਦਰਮਾ ਤੇ ਸੂਰਜ, ਇਕ ਦਿਨੇ ਚੜਦਾ ਇਕ ਰਾਤ ਨੂੰ ਚੜਦਾ, ਦੋਏ ਦੀਵੇ ਤੇ ਚੌਦੇ ਹਟ ਨਾਲੇ। ਚੌਦਾਂ ਪ੍ਰਕਾਰ ਦੀ ਕੋਈ ਇੱਥੇ ਇਸ ਤਰ੍ਹਾਂ ਦੀ ਚੀਜ਼ ਹੈ, ਵਿਦਵਾਨਾਂ ਨੇ ਕਈ ਤਰ੍ਹਾਂ ਦਾ ਲਿਖਿਆ, ਚੌਦਾਂ ਵਿਦਿਆ ਨੇ, ਕਿਸੇ ਨੇ ਕੁਝ ਲਿਖਿਆ, ਕਿਸੇ ਨੇ ਕੁਝ ਹੈ, ਯਾਨੀ ਕਿ ਇਸ ਧਰਤੀ ਦੇ ਉੱਤੇ ਹੀ ਚੌਦਾਂ ਤਬਕ ਯਾਨੀ ਕਿ ਚੌਦਾਂ ਤਰੀਕੇ ਹਨ ਸ੍ਰਿਸ਼ਟੀ ਨੂੰ ਚਲਾਉਣ ਵਾਲੇ,
ਜੀਤੇ ਵਣਜਾਰੇ,
ਜਿੰਨੇ ਜੀਵ ਇੱਥੇ ਪੈਦਾ ਕੀਤੇ ਸਾਰੇ ਵਪਾਰੀ ਹਨ, ਕੁਝ ਨਾ ਕੁਝ ਖਰੀਦਦੇ ਹਨ।
ਖੁੱਲੇ ਹੱਟ ਉਹ ਆਵਾ ਪਾਰ,
ਇੱਥੇ ਹੱਟ ਖੁੱਲ ਗਏ ਨੇ, ਨੌ ਦਰਵਾਜੇ ਖੁੱਲ ਗਏ ਨੇ ਸਾਰਿਆਂ ਦੇ, ਤੇ ਇਨ੍ਹਾਂ ਨੌ ਦਰਵਾਜੇ ਅੱਖਾਂ ਕੰਨਾਂ ਨੱਕ ਰਾਹੀਂ ਮੂੰਹ ਰਾਹੀਂ ਤੇ ਸਾਰੇ ਵਪਾਰ ਕਰ ਰਹੇ ਹਨ।
ਪਹੁੰਚੇ ਸੋ ਚੱਲਣ ਹਾਰ,
ਇੱਕ ਇਸ ਇਹ ਜਿਹੜਾ ਬਾਜ਼ਾਰ ਹੈ ਇਹਦੀ ਹੋਰ ਵੀ ਗੱਲ ਹੈ। ਮਹਾਰਾਜ ਕਹਿੰਦੇ ਵੀ ਜਿਹੜਾ ਇੱਥੇ ਪਹੁੰਚਿਆ, ਜਿਹੜਾ ਇੱਥੇ ਆਇਆ ਹੈ, ਉਹ ਸਾਰੇ ਚੱਲਣ ਹਾਰ ਜਾਣ ਵਾਲੇ ਹਨ ਇੱਥੋਂ ਵਾਪਸ।
ਧਰਮ ਦਲਾਲ ਪਾਏ ਨਿਸ਼ਾਨ,
ਇੱਥੇ ਧਰਮ ਰਾਜਾ ਦਲਾਲ ਬਣ ਕੇ ਨਾ ਵਿੱਚ ਜਿਵੇਂ ਜਿਵੇਂ ਦੇ ਕੰਮ ਬੰਦਾ ਕਰਦਾ ਉਵੇਂ ਦੇ ਨਿਸ਼ਾਨ ਲਿਖੀ ਜਾਂਦਾ ਹੈ।
ਨਾਨਕ ਨਾਮ ਲਾਹ ਪਰਵਾਨ,
ਇਸ ਧਰਤੀ ਤੇ ਆ ਕੇ ਲਾਹ ਉਹਨਾਂ ਨੂੰ ਮਿਲਿਆ ਹੈ ਜਿਨ੍ਹਾਂ ਨੇ ਨਾਮ ਜਪਿਆ ਤੇ ਪ੍ਰਵਾਨ ਹੋ ਗਏ ਹਨ।
ਘਰ ਆਏ ਵਜੀਵਾ ਦਾਈ,
ਉਹ ਆਪਣੇ ਨਿਜ ਘਰ ਵਿਚ ਆ ਗਏ ਹਨ, ਨਿਜ ਮਹਿਲ ਵਿਚ ਆ ਗਏ ਹਨ, ਤੇ ਉਨ੍ਹਾਂ ਨੂੰ ਵਧਾਈਆਂ ਮਿਲੀਆਂ ਵਾਹਿਗੁਰੂ ਵੱਲੋਂ।
ਸੱਚ ਨਾਮ ਕੀ ਮਿਲੀ ਵਡਿਆਈ,
ਸੱਚੇ ਨਾਮ ਦੀ ਵਡਿਆਈ ਮਿਲੀ ਹੈ ਸੱਚੇ ਪਾਤਸ਼ਾਹ ਦੇ ਘਰੋਂ।
ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆ, ਸੁਪੇ ਦਾਸੇ ਵਨ,
ਇੱਥੇ ਗੁਰੂ ਸਾਹਿਬ ਨੇ ਉਦਾਹਰਨਾਂ ਬੜੀਆਂ ਸੋਹਣੀਆਂ ਦਿੱਤੀਆਂ ਵੀ ਬੰਦੇ ਦੀ ਨੀਅਤ ਜੇ ਕਾਲੀ ਏ ਨਾ, ਉਹਨੂੰ ਜਿੰਨੇ ਮਰਜ਼ੀ ਤੁਸੀਂ ਪਾਠ ਤੇ ਹੋਰ ਕਈ ਕੁਝ ਸੁਣਾਈ ਜਾਓ, ਨੀਅਤ ਹੀ ਮਾਰੀ ਹੋਈ ਇਹਦੀ। ਉਦਾਹਰਨ ਦਿੰਦੇ ਨੇ, ਉਹ ਕਹਿੰਦੇ ਰਾਤੀ ਹੋਵਣ ਕਾਲੀਆਂ, ਰਾਤੀ ਹੋਵਣ ਕਾਲੀਆਂ ਸੁਪੇਦਾ ਸੇਵਨ, ਜਿਹੜੀਆਂ ਚੀਜ਼ਾਂ ਚਿੱਟੀਆਂ ਨੇ, ਮੰਨ ਲਓ ਚਿੱਟੇ ਕੱਪੜੇ ਪਾਏ ਨੇ ਕਿਸੇ ਨੇ ਤੇ ਰਾਤ ਕਾਲੀ ਹੈ, ਤੇ ਉਹ ਕਹਿੰਦੇ ਕਾਲੀ ਰਾਤ ਹੋਣ ਕਰਕੇ ਹਨੇਰੇ ਕਰਕੇ ਕੱਪੜੇ ਆਪਣਾ ਸੁਭਾਅ ਨਹੀਂ ਬਦਲਦੇ, ਉਹ ਉਸੇ ਤਰ੍ਹਾਂ ਦੇ ਰਹਿੰਦੇ ਨੇ, ਚਿੱਟੇ ਦੇ ਚਿੱਟੇ ਰਹਿੰਦੇ ਨੇ, ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ।
ਇਹੋ ਬੱਗਾ ਤਪੈ ਕਣਾ ਕਾਲਿਆ ਕਾਲੇ ਵਨ,
ਜਦੋਂ ਦਿਨ ਚੜਦਾ ਉਹ ਬੱਗੇ ਰੰਗ ਦਾ ਹੁੰਦਾ, ਚਿੱਟੇ ਰੰਗ ਦਾ, ਬੜਾ ਤਪਦਾ ਬਹੁਤਾ, ਸਫੈਦ ਚਿੱਟਾ ਦਿਨ ਚੜ ਜਾਂਦਾ, ਪਰ ਜਿਹੜੀਆਂ ਚੀਜ਼ਾਂ ਕਾਲੀਆਂ ਨੇ, ਜੇ ਕਾਲੀਆਂ ਮੱਝਾਂ ਨੇ, ਆ ਕਾਲੇ ਕੈਮਰੇ ਨੇ, ਇਹ ਥੋੜਾ ਵੀ ਦਿਨ ਚਿੱਟਾ ਹੋਣ ਕਰਕੇ ਇਹਨਾਂ ਨੇ ਚਿੱਟੇ ਹੋ ਜਾਣਾ, ਇਹਨਾਂ ਨੇ ਵੀ ਆਪਣਾ ਸੁਭਾਅ ਨਹੀਂ ਬਦਲਿਆ।
ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ,
ਇਸ ਤਰ੍ਹਾਂ ਜਿਹੜੇ ਅੰਨੇ ਬੰਦੇ ਨੇ ਉਹਨਾਂ ਦੀ ਅਕਲ ਵੀ ਅੰਨੀ ਹੈ, ਉਹਨਾਂ ਨੂੰ ਉਹ ਗੁਰੂ ਦੇ ਉਪਦੇਸ਼ ਦੇ ਨਾਲ ਆਪਣੇ ਆਪ ਨੂੰ ਬਦਲਦੇ ਨਹੀਂ, ਉਹ ਅਕਲ ਤੋਂ ਬਾਹਰੇ ਨੇ, ਤੇ ਮੂਰਖਾਂ ਦਾ ਗਿਆਨ ਵੀ ਇੰਨਾ ਹੀ ਹੈ ਬਿਲਕੁਲ।
ਨਾਨਕ ਨਦਰੀ ਬਾਹਰੇ ਕਬਹਿ ਨਾ ਪਾਵਹਿ ਮਾਨ,
ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਕਿਸੇ ਨੂੰ ਮਾਣ ਨਹੀਂ ਮਿਲਦਾ, ਸਨਮਾਨ ਨਹੀਂ ਪ੍ਰਾਪਤ ਹੁੰਦਾ ਕਿਸੇ ਨੂੰ।
ਪੌੜੇ ਕਾਇਆ ਕੋਟ ਰਚਾਇਆ ਹਰ ਸੱਚੇ ਆਪੇ,
ਇਹ ਕਾਇਆ ਰੂਪੀ ਕਿਲਾ ਜਿਹੜਾ ਹੈ ਰਚਿਆ ਹੈ ਸੱਚੇ ਵਾਹਿਗੁਰੂ ਨੇ ਆਪ ਕਿਰਪਾ ਕਰਕੇ।
ਇੱਕ ਦੂਜੇ ਭਾਏ ਖੁਆਏ ਹਨ ਹਉਮੈ ਵਿਚ ਵਿਆਪੇ,
ਇੱਕ ਉਹ ਹਨ ਜਿਹੜੇ ਦੁਬਧਾ ਦੇ ਵਿਚ ਆਪਣੇ ਆਪ ਨੂੰ ਖੁਆਰ ਕਰੀ ਜਾਂਦੇ ਨੇ, ਪਦਾਰਥਾਂ ਦੇ ਵਿਚ ਮੋਹ ਪਾਇਆ ਹੋਇਆ, ਹਉਮੈ ਵਿਚ ਫਸੇ ਬੈਠੇ ਹਨ।
ਇਹੋ ਮਾਨਸ ਜਨਮ ਦੁਲੰਬ ਸਾ ਮਨ ਮੁਖ ਸੰਤਾਪੇ।
ਇਹ ਮਾਨਸ ਮਨੁੱਖਾ ਸਰੀਰ ਬੜਾ ਹੀ ਕੀਮਤੀ ਹੈ, ਮਨ ਮੁਖ ਸੰਤਾਪ ਦੇ ਵਿਚ ਗੁਆ ਦਿੰਦਾ, ਕਿਉਂਕਿ ਇਹਦੇ ਨਾਲ ਜੋ ਕੁਝ ਕਰਨਾ ਸੀ, ਨਾਮ ਜਪਣਾ ਸੀ, ਉਹ ਨਹੀਂ ਜਪਿਆ।
ਜਿਸ ਆਪ ਬੁਝਾਏ ਸੋ ਬੁਝ ਸੀ, ਜਿਸ ਸਤਿਗੁਰ ਥਾਪੇ।
ਇਸ ਮਨੁੱਖਾ ਸਰੀਰ ਦੇ ਵਿਚ ਜਿਹਦੇ ਤੇ ਕਿਰਪਾ ਕਰੇ ਤੇ ਬੁਝਾ ਦੇਵੇ ਸੱਚਾ ਪਾਤਸ਼ਾਹ ਵੀ ਆਹ ਹੈ ਅਸਲੀ ਕੰਮ ਇਥੋਂ ਦਾ, ਸਤਿਗੁਰੂ ਜਿਹਨੂੰ ਥਾਪ ਦਿੰਦੇ ਹਨ ਉਹਨੂੰ ਮਿਲਦਾ ਹੈ ਦਾਤ।
ਸਭ ਜਗ ਖੇਲ ਰਚਾਏ ਓਨ ਸਭ ਵਰਤੈ ਆਪੇ।
ਇਹ ਸਾਰਾ ਖੇਡ ਵਾਹਿਗੁਰੂ ਨੇ ਆਪ ਰਚਾਇਆ ਤੇ ਆਪ ਹੀ ਵਰਤ ਰਿਹਾ ਸਮੀ ਸਭਨੀ ਥਾਵੀ।
ਲੋਕ ਮਹੱਲਾ ਪਹਿਲਾ ਚੋਰਾ ਜਾਰਾ ਰੰਡੀਆ ਕੁੱਟਣੀ ਆਦਿ ਬਾਣ।
ਇਹ ਜਿਹੜੇ ਲੋਕ ਨੇ ਸਾਰੇ ਮਾੜੇ ਲੋਕ ਜਿਹੜੇ ਨੇ, ਜਿਨ੍ਹਾਂ ਨੇ ਮਨਮੁਖਤਾ ਨੂੰ ਕਮਾਉਣਾ, ਉਹ ਮਾਰੀ ਕਹਿੰਦੇ ਚੋਰਾਂ ਜਿਹੜੇ ਚੋਰੀ ਕਰਦੇ ਨੇ, ਜਾਰਾਂ ਜਿਹੜੇ ਜਾਰੀ ਕਰਦੇ ਵਿਭਚਾਰੀ ਲੋਕ ਨੇ, ਕਰੈਕਟਰਲੈਸ ਨੇ, ਔਰ ਰੰਡੀਆਂ ਵਿਭਚਾਰਨ ਜਿਹੜੀਆਂ ਬੇਸਮਾਵਾਂ ਨੇ, ਤੇ ਕੁੱਟਣੀਆਂ, ਕੁੱਟਣੀਆਂ ਮੈਨੇ ਫਫੇ ਕੁੱਟਣੀਆਂ ਉਹਨਾਂ ਨੂੰ ਕਹਿੰਦੇ ਨੇ, ਵੀ ਗੱਲਾਂ ਜਿਹੀਆਂ ਕਰਕੇ ਦੂਜੇ ਨੂੰ ਫਸਾਉਣ ਵਾਲੀਆਂ ਭਾਵ ਜਿਹੜੀਆਂ ਨੇ, ਦੀਵਾਨ ਇਹਨਾਂ ਦਾ ਦੀਵਾਨ ਲੱਗਦਾ ਹੈ। ਸਾਰਿਆਂ ਦੀ ਆਪਸ ਵਿਚ ਬਣਦੀ ਬੜੀ
ਵੇਦੀ ਨਾ ਕੀ ਦੋਸਤੀ ਵੇਦੀ ਨਾ ਕਾ ਖਾਣ।
ਇਹ ਜਿੰਨੇ ਬੇਦੀਨ ਨੇ ਉੱਤੇ ਚਾਰ ਪ੍ਰਕਾਰ ਦੇ ਲਿਖੇ ਨੇ, ਇਹਨਾਂ ਦੀ ਬੜੀ ਦੋਸਤੀ ਫਬਦੀ, ਆਪਸ ਵਿਚ ਲੈਣ ਦੇਣ ਚੱਲਦਾ ਬਥੇਰਾ। ਕਹਿੰਦੇ ਇਹਨਾਂ ਦਾ ਖਾਣ ਪੀਣ ਵੀ ਆਪਸ ਵਿਚ ਰਲਦਾ। ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣ, ਇਹ ਇਹਨਾਂ ਦਾ ਖਾਣਾ ਇਕ ਦੂਜੇ ਨਾਲ ਰਲਦਾ ਹੈ। ਤੇ ਜੇ ਕੋਈ ਗੁਰਮੁਖ ਇਹਨਾਂ ਦੇ ਵਿਚੋਂ ਖਾ ਪਵੇ ਤੇ ਉਹਦੇ ਤੇ ਅਸਰ ਪੈਂਦਾ, ਇਹ ਵੀ ਖਿਆਲ ਰੱਖਣਾ ਚਾਹੀਦਾ ਹੈ।
ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸੈਤਾਨ।
ਵਾਹਿਗੁਰੂ ਦੀ ਸਿਫਤ ਦੀ ਸਾਰ ਨਹੀਂ ਜਾਣਦੇ ਵੀ ਸਾਰ ਕੀ ਹੈ, ਉਹ ਸਦਾ ਸ਼ੈਤਾਨ ਬਿਰਤੀ ਅੰਦਰ ਵਸਦੀ ਉਹਨਾਂ ਦੇ।
ਜਦੋਂ ਚੰਦਨ ਖੌਲੀਐ ਪੀਸਾ ਹੋਸਿਓ ਪਾਨ।
ਜੇ ਇਹਨਾਂ ਨੂੰ ਕੋਈ ਚੰਗੀ ਗੱਲ ਵੀ ਕਹੀਏ, ਜਿਹੜੇ ਉੱਤੇ ਚਾਰ ਪ੍ਰਕਾਰ ਦੇ ਮਨਮੁਖ ਨੇ, ਉਹ ਇਸ ਤਰ੍ਹਾਂ ਜਿਵੇਂ ਗਧੇ ਦੇ ਉੱਤੇ ਚੰਦਨ ਲਾਈਦਾ, ਸਪਰੇ ਮਾਰੀਏ ਬੜੀ ਸੁਗੰਧੀ ਵਾਲੀ ਗਧੇ ਤੇ, ਕਹਿੰਦੇ ਉਹਦੀ ਜਿਹੜੀ ਪ੍ਰੀਤ ਹੈ ਫਿਰ ਵੀ ਸਵਾਹ ਦੇ ਨਾਲ ਮਿੱਟੀ ਨਾਲ ਹੀ ਹੈ ਲੇਟਣ ਦੀ।
ਨਾਨਕ ਕੂੜਾ ਕੱਤਿਆ ਕੂੜਾ ਤਣੀਏ ਤਾਣ।
ਗਰੀਬ ਨਵਾਜ ਜੀ ਕਹਿੰਦੇ ਜੇ ਝੂਠਾ ਕੱਤਣ ਕੱਤੀਏ ਤੇ ਤਣੀਏ ਤਾਣ, ਤੇ ਝੂਠਾ ਕੱਪੜਾ ਜੇ ਬੁਣੀਏ, ਝੂਠ ਹੀ ਇਕੱਠਾ ਕਰੀ ਜਾਈਏ ਜੀਵਨ ਦੇ ਵਿਚ।
ਕੂੜਾ ਕੱਪੜ ਕੱਛੀਏ ਕੂੜਾ ਪਹਿਨਣ ਮਾਣ।
ਜੇ ਝੂਠ ਦਾ ਕੱਪੜਾ ਹੀ ਮਿਣੀਏ, ਭਾਵ ਮਿਣਨ ਵਾਲਾ ਵੀ ਝੂਠਾ, ਸਾਰੇ ਰਾਲੀ ਝੂਠੇ ਜਾਣ, ਇਹਦਾ ਮਤਲਬ ਇਹੀ ਹੈ ਬਈ ਸਾਰੇ ਕੁੱਤੇ ਬਿੱਲੇ ਇਕੱਠੇ ਹੋ ਗਏ ਤੇ ਦੱਸੋ ਕਿਨੂੰ ਕਿਨੂੰ ਸਮਝਾਓਗੇ ਤੁਸੀਂ। ਇੱਕ ਤੋਂ ਇੱਕ ਵੱਧ ਮਿਲਦਾ ਜਿਹੜਾ ਅੱਗੋਂ ਮਿਲਦਾ, ਇਸ ਕਰਕੇ ਅੱਕ ਜਾਂਦਾ ਕਈ ਵਾਰੀ ਧਰਮੀ ਬੰਦਾ। ਤੇ ਗੁਰੂ ਸਾਹਿਬ ਨੂੰ ਵੀ ਕਹਿਣਾ ਪੈ ਗਿਆ, ਉਨ੍ਹਾਂ ਨੇ ਕਹਿ ਦਿੱਤਾ, ਹੋ ਭਾਲ ਵੀ ਕੁੰਨੀ ਹੋਈ ਅਧੇਰਾ ਰਾਹ ਨਾ ਕੋਈ, ਕਹੋ ਨਾਨਕ ਕਿਨ ਵਿਦਗਤ ਹੋਈ। ਤਾਂ ਪਹਿਨਣ ਵਾਲੇ ਵੀ ਉਸ ਤਰ੍ਹਾਂ ਦੇ ਹੰਕਾਰੀ ਹਨ।
ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਘਿਆ ਨਾਲੇ ਮਿਲੀ ਕਲਾਣ।
ਦੂਜੇ ਪਾਸੇ ਇਹ ਤੇ ਸਨ ਜਿਹੜੇ ਮਨਮੁਖ ਨੇ ਜਿਹੜੇ, ਤੇ ਇਧਰ ਜਿਹੜੇ ਹੁਣ ਧਾਰਮਿਕ ਆਗੂ, ਥੋੜੇ ਜਿਹਾ ਧਾਰਮਿਕ ਇਹਨਾਂ ਨੂੰ ਲੋਕ ਕਹਿੰਦੇ ਨੇ, ਜਿਹੜੇ ਬਾਂਗਾ ਬੁਰਗੂ, ਜਿਹੜੇ ਬਾਂਗਾ ਦਿੰਦੇ ਨੇ ਕਾਜੀ, ਤੇ ਬੁਰਗੂ ਜਿਹੜੇ ਉਹ ਤੂਤੀਆਂ ਵਜਾਉਂਦੇ ਨੇ ਕਈ ਕਈ ਫਕੀਰ ਜਿਹੜੇ ਨੇ, ਤੇ ਸਿੰਘੀਆਂ ਵਜਾਉਂਦੇ ਹਨ ਜੋਗੀ, ਨਾਲੇ ਮਿਲੀ ਕਲਾਣ। ਕਲਾਣ ਮੈਨੇ ਲੋਕਾਂ ਦੇ ਘਰ ਦੇ ਅੱਗੇ ਖਲੋ ਕੇ ਉਹਨਾਂ ਦੀ ਸਿਫਤ ਕਰਨੀ। ਹੁਣ ਮਹਾਰਾਜ ਇਹਨਾਂ ਬਾਰੇ ਵੀ ਅੱਗੋਂ ਕਹਿੰਦੇ ਹਨ,
ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਨ।
ਇਹਨਾਂ ਵਿੱਚ ਇੱਕ ਦਾਤੇ ਹਨ ਜਿਨ੍ਹਾਂ ਦੇ ਅੱਗੇ ਖਲੋ ਕੇ ਹੁਣ ਇਹ ਜਿਹੜੇ ਕਲਾਣ ਕਰਦੇ ਮਰਾਸੀ ਜਿਹੜੇ ਉਹ ਮੰਗਦੇ ਨੇ ਕਿਸੇ ਦੇ ਘਰੋਂ ਖਾਣ ਲਈ, ਤੇ ਸਿੰਘੀਆਂ ਵਜਾਉਣ ਵਾਲੇ ਤੇ ਬੁਰਗੂ ਵਜਾਉਣ ਵਾਲੇ ਤੂਤੀਆਂ ਵਜਾਉਣ ਵਾਲੇ, ਇਹ ਵੀ ਜੇ ਬਾਂਗਾ ਦੇਣ ਵਾਲੇ ਕਾਜੀ ਵੀ ਰਿਸ਼ਵਤੀ ਹੋ ਜਾਣ ਤੇ ਉਹ ਵਾਹਿਗੁਰੂ ਤੋਂ ਨਾ ਮੰਗਣ ਤੇ ਸੰਸਾਰੀਆਂ ਤੋਂ ਮੰਗਣ, ਤੇ ਫਿਰ ਤੇ ਕੱਖ ਨੀ ਪੱਲੇ ਪੈਂਦਾ ਇਹਨਾਂ ਦੇ ਵੀ। ਪਰ ਜੇ ਇਹਨਾਂ ਦੇ ਵਿੱਚੋਂ ਨਾਮ ਤੇਰਾ ਪ੍ਰਵਾਨ ਜਾਂ ਉੱਪਰ ਵਾਲੇ ਚਾਰ ਕਿਤੇ ਵਾਹਿਗੁਰੂ ਦੇ ਅੱਗੇ ਗਾਉਣ, ਜਿਵੇਂ ਭਾਈ ਮਰਦਾਨਾ ਜੀ ਨੇ ਗਾਇਆ ਸੀ ਵਾਹਿਗੁਰੂ ਦੇ ਅੱਗੇ, ਭਾਈ ਮਰਦਾਨਾ ਜੀ ਨੇ ਅਕਾਲ ਪੁਰਖ ਦੇ ਅੱਗੇ ਗਾਇਆ ਸੀ, ਫਿਰ ਨਾਮ ਦੀ ਦਾਤ ਮਿਲਦੀ ਏ ਇੱਕ ਵਾਹਿਗੁਰੂ ਸੱਚੇ ਪਾਤਸ਼ਾਹ ਤੋਂ। ਇਹਨਾਂ ਚਾਰਾਂ ਚੋਂ ਕੋਈ ਵੀ ਨਾਮ ਮੰਗ ਲਵੇ ਤੇ ਨਾਮ ਦੀ ਪ੍ਰਾਪਤੀ ਹੁੰਦੀ ਹੈ।
ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤਿਨਾ ਵਿਟਹੋ ਕੁਰਬਾਨ।
ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਸੁਣ ਕੇ ਗੁਰੂ ਕੇ ਉਪਦੇਸ਼ ਨੂੰ ਮੰਨ ਲਿਆ ਹੈ ਉਨ੍ਹਾਂ ਤੋਂ ਬਲਹਾਰ ਜਾਈਏ ਗੁਰਸਿੱਖਾਂ ਤੋਂ।
ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ।
ਇਹ ਸੰਸਾਰ ਦੀ ਜਿਹੜੀ ਮਾਇਆ ਹੈ ਇਹ ਝੂਠ ਹੈ ਤੇ ਇਹਦੇ ਵਿਚ ਜਿਹਨੇ ਸੁਰਤੀ ਲਾਈ ਬਿਰਤੀ ਲਾਈ ਉਹ ਝੂਠ ਦਾ ਹੀ ਸਰੂਪ ਬਣ ਗਿਆ ਹੈ ਮਨੁੱਖ।
ਮੈਂ ਝਗੜਾ ਪਾਏ ਹੁਣ ਝਗੜਾ ਜਗ ਮੋਇਆ,
ਮੈਂ ਕਰਕੇ ਸਾਰਾ ਝਗੜਾ। ਮਹਾਰਾਜ ਕਹਿੰਦੇ ਝਗੜਾ ਕਿਉਂ ਹੁੰਦਾ ਹੈ? ਸਾਰਾ ਮਹਾਰਾਜ ਨੇ ਸਪਸ਼ਟ ਕਰਤਾ ਇਸ ਪੰਕਤੀ ਦੇ ਵਿਚ, ਕਹਿੰਦੇ ਹਉਮੈ ਝਗੜਾ ਪਾਇਨ। ਜਿੰਨੀਆਂ ਲੜਾਈਆਂ ਨੇ ਹਉਮੈ ਕਰਕੇ ਹੁੰਦੀਆਂ ਨੇ, ਤੇ ਹਉਮੈ ਦੇ ਵਿਚ ਦੁਨੀਆਂ ਮਰਦੀ ਜਾਂਦੀ ਖਪਦੀ ਜਾਂਦੀ ਲੜ ਲੜ ਕੇ।
ਗੁਰਮੁਖ ਝਗੜ ਚੁਕਾਏ ਹੁਣ ਇੱਕੋ ਰਵ ਰਹਿਆ,
ਇਸ ਤਰ੍ਹਾਂ ਗੁਰਮੁਖਾਂ ਨੇ ਝਗੜਾ ਖਤਮ ਕਰਤਾ ਵੀ ਇੱਕ ਹੀ ਵਰਤ ਰਿਹਾ ਸਾਰੇ ਪਾਸੇ, ਕਿਹੜੇ ਇੱਕ ਦੂਜੇ ਨੂੰ ਈਣਾ ਮਨਾਉਣੀਆਂ ਨੇ ਆਪਣੀਆਂ, ਤੇ ਝਗੜਾ ਖਤਮ ਹੋ ਗਿਆ। ਇੱਕ ਰਵਿਆ ਹੋਇਆ ਵੇਖਿਆ ਸਾਰੇ ਪਾਸੇ,
ਆਤਮ ਰਾਮ ਪਛਾਣਿਆ ਭੌਜਲ ਤਰ ਗਿਆ।
ਜਿਹੜਾ ਆਤਮ ਰਾਮ ਪਛਾਣਿਆ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਆਤਮ ਅੰਦਰੋਂ ਪਰਮੇਸ਼ਰ ਨੂੰ ਪਹਿਚਾਣ ਲਿਆ ਹੈ, ਉਹਨਾਂ ਨੇ ਭਵਜਲ ਜਿਹੜਾ ਸੀ ਉਹ ਤਰ ਲਿਆ ਹੈ।
ਉਸ ਸਮਾਨੀ ਜੋਤ ਵਿਚ ਹਰ ਨਾਮ ਸਮਾਇਆ,
ਉਹਨਾਂ ਦੀ ਜੋਤ ਵਾਹਿਗੁਰੂ ਦੀ ਜੋਤ ਵਿਚ ਮਿਲ ਗਈ ਹੈ ਔਰ ਨਾਮ ਦੇ ਵਿਚ ਸਮਾ ਗਈ ਹੈ ਸੁਰਤੀ।
ਲੋਕ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇਹ ਮੈਂ ਤੂੰ ਸਮਰਥ ਦਾ ਤਾਰ।
ਇਹ ਬੇਨਤੀ ਦੇ ਰੂਪ ਦੇ ਵਿਚ ਸ਼ਬਦ ਹੈ ਜਿਹਦੇ ਵਿਚ ਮਹਾਰੇ ਕਹਿੰਦੇ ਹੇ ਸੱਚੇ ਪਾਤਸ਼ਾਹ ਮੈਨੂੰ ਭੀਖਿਆ ਦਿਓ, ਇਹ ਕਿਰਪਾ ਕਰੋ ਮੇਰੇ ਤੇ, ਇਹ ਦਾਤ ਬਖਸ਼ ਦਿਓ ਮੈਨੂੰ, ਨਾਮ ਦੀ ਭਿਖਿਆ ਦੇ ਦਿਓ ਸਤਿਗੁਰੂ।
ਮੈਂ ਗਰਭ ਨਿਵਾਰੀਐ ਕਾਮ ਕ੍ਰੋਧ ਅਹੰਕਾਰ,
ਇਹ ਮੇਰੇ ਅੰਦਰੋਂ ਹਉਮੈ ਤੇ ਕਾਮ ਕ੍ਰੋਧ ਅਹੰਕਾਰ ਆਦਿਕ ਜਿਹੜੇ ਨਿਵਾਰੀਐ ਦੂਰ ਕਰ ਦਿਓ ਗਰੀਬ ਨਿਵਾਜ।
ਲਭ ਲੋਭ ਪਰ ਜਾਨੀਐ ਨਾਮ ਮਿਲੇ ਆਧਾਰ,
ਇਹ ਲਭ ਲੋਭ ਜਿਹੜਾ ਮੇਰੇ ਅੰਦਰ ਬਹੁਤ ਭਰਿਆ ਹੋਇਆ ਹੈ ਇਹਨੂੰ ਪਰਜਾਲੀਆ ਦੂਰ ਕਰ ਦਿਓ, ਨਾਮ ਦਾ ਆਸਰਾ ਦੇ ਦਿਓ।
ਅਹਿੰਸ ਨਵਤਨ ਨਿਰਮਲਾ ਮੈਲਾ ਕਬਹੁ ਨਾ ਹੋਏ,
ਉਹ ਨਾਮ ਦੇ ਦਿਓ ਮੈਨੂੰ ਜਿਹੜਾ ਦਿਨ ਰਾਤ ਨਵਤਨ ਹੈ, ਕੁਵਾਰਾ ਹੈ। ਅਕਾਲ ਪੁਰਖ ਦਾ ਨਾਮ ਵੀ ਉਹਦੇ ਵਰਗਾ ਹੀ ਹੈ, ਨਵਤਨ ਨਵੇਂ ਤਨ ਵਾਲਾ ਹੈ ਤੇ ਮੈਲਾ ਨਹੀਂ ਹੁੰਦਾ ਵਿਕਾਰਾਂ ਦੇ ਨਾਲ।
ਨਾਨਕ ਇਹ ਬਿਨ ਛੁੱਟੀ ਹੈ ਨਦਰ ਤੇਰੀ ਸੁਖ ਹੋਏ,
ਗਰੀਬ ਨਵਾਜ ਜੀ ਕਹਿੰਦੇ ਇਸ ਤਰੀਕੇ ਨਾਲ ਛੁੱਟ ਜਾਏਗਾ ਸੰਸਾਰ ਦੇ ਦੁੱਖ ਤੋਂ, ਤੇਰੀ ਨਜ਼ਰ ਦੇ ਵਿਚ ਹੀ ਆਨੰਦ ਦੇ ਗਰੀਬ ਨਵਾਜ।
ਮਹੱਲਾ ਪਹਿਲਾ ਇੱਕੋ ਕੰਤ ਸਬਾਈਆ ਜਿੱਤੀ ਦਰਖੜੀਆ,
ਕੰਤ ਇੱਕੋ ਹੀ ਹੈ ਤੇ ਜਿਹੜੀਆਂ ਜਗਿਆਸੂ ਹਨ ਉਹ ਅਨੇਕ ਹਨ, ਉਹਦੇ ਦਰ ਤੇ ਖੜੀਆਂ ਹਨ ਜੀਵ ਇਸਤਰੀਆਂ।
ਨਾਨਕ ਕੰਤੈ ਰਤੀਆ ਪੁੱਛੇ ਬਾਤੜੀਆ,
ਜਿਹੜੀਆਂ ਕੰਤ ਪਤੀ ਵਾਹਿਗੁਰੂ ਦੇ ਪ੍ਰੇਮ ਵਿਚ ਰੰਗੀਆਂ ਹੋਈਆਂ ਹਨ, ਜਿਹੜੇ ਜੀਵ ਜਗਿਆਸੂ ਹਨ ਉਹ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੀਆਂ ਨੇ, ਪੁੱਛਦੀਆਂ ਨੇ ਵੀ ਕਿਵੇਂ ਦਾ ਪਿਆਰਾ ਪਤੀ।
ਮਹੱਲਾ ਪਹਿਲਾ ਸਭੇ ਕੰਤੈ ਰਤੀਆ ਮੈਂ ਦੋਹਾਗਣ ਕਿਤ,
ਪਰ ਜਿਹੜੇ ਗੁਰਸਿੱਖ ਨਿਮਰਤਾ ਵਾਲਾ ਉਹ ਕਹਿੰਦਾ ਹੈ ਤੇ ਸਾਰੀਆਂ ਕੰਤ ਪਿਆਰ ਵਿਚ ਰੰਗੀਆਂ ਹੋਈਆਂ ਨੇ, ਵਾਹਿਗੁਰੂ ਨੂੰ ਮਿਲੀਆਂ ਹੋਈਆਂ ਨੇ, ਪਰ ਮੈਂ ਦੁਹਾਗਣ ਹਾਂ, ਦੁਹਾਗਣ ਮੈਨੇ ਮੇਰਾ ਧਿਆਨ ਅਜੇ ਪਿਛਾ ਵੀ ਸੰਸਾਰ ਦੇ ਵਿਚ ਵੀ ਏ, ਤੇ ਮੈਂ ਕੀ ਕਰਾਂ ਹੁਣ ਕਿਉਂਕਿ ਮੇਰੇ ਮਨ ਦੀ ਦੁਬਧਾ ਨਹੀਂ ਗਈ ਅਜੇ।
ਮੈਂ ਤਨ ਅਵਗਨ ਏ ਤੜੇ ਖਸਮ ਨ ਫੇਰੇ ਚਿਤ,
ਮੇਰੇ ਸਰੀਰ ਦੇ ਵਿਚ ਇੱਛਾ ਤੇ ਹੈ ਵਾਹਿਗੁਰੂ ਨੂੰ ਮਿਲਣ ਦੀ, ਪਰ ਸਰੀਰ ਦੇ ਵਿਚ ਅਵਗੁਣ ਕਾਮ ਕ੍ਰੋਧ ਵੀ ਇੰਨੇ ਭਰੇ ਹੋਏ ਹਨ ਤੇ ਉਹ ਅੰਤਰਜਾਮੀ ਜਾਣਦਾ ਇਸ ਕਰਕੇ ਕਿਵੇਂ ਚਿੱਤ ਫੇਰੇ ਮੇਰੇ ਵੱਲ।
ਮਹੱਲਾ ਪਹਿਲਾ ਹਉ ਬਲਿਹਾਰੀ ਤਿੰਨ ਕਉ ਸਿਫਤ ਜਿਨ੍ਹਾਂ ਦੇ ਵਾਤ,
ਮਹਾਰਾਜ ਕਹਿੰਦੇ ਮੈਂ ਕੁਰਬਾਨ ਜਾਂਦਾ ਹਾਂ ਉਹਨਾਂ ਤੋਂ ਜਿਨ੍ਹਾਂ ਦੇ ਵਾਤ ਮੂੰਹ ਦੇ ਵਿਚ ਤੇਰਾ ਨਾਮ ਹੈ, ਤੇਰੀ ਸਿਫਤ ਸਲਾਹ ਹੈ ਸੱਚੇ ਪਾਤਸ਼ਾਹ।
ਸਬਰਾ ਤੀਸੋ ਹਾਗਣੀ ਇੱਕ ਮੈਦੋ ਹਾਗਣ ਰਾਤ,
ਕਹਿੰਦੇ ਨੇ ਸਾਰੀਆਂ ਰਾਤਾਂ ਸਾਰਾ ਜੀਵਨ ਤੁਸੀਂ ਸੁਹਾਗਣਾ ਦੇ ਨਾਲ ਰਹਿੰਦੇ ਹੋ ਸੱਚੇ ਪਾਤਸ਼ਾਹ ਜੀ, ਉਹਨਾਂ ਨਾਲ ਪਿਆਰ ਕਰਦੇ ਹੋ, ਇੱਕ ਰਾਤ ਮੈਨੂੰ ਵੀ ਬਖਸ਼ ਦਿਓ, ਭਾਵ ਥੋੜੀ ਜੀ ਭੋਰਾ ਭੋਰਾ ਕੋ ਜਿਹੜੀ ਦਾਤ ਪਾ ਦਿਓ ਨਾਮ ਦੀ।
ਪੌੜੇ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ,
ਤੇਰੇ ਦਰ ਤੇ ਮੰਗਤੇ ਬਣ ਕੇ ਜਾਚਕ ਬਣ ਕੇ ਸੱਚੇ ਪਾਤਸ਼ਾਹ ਜੀ ਦਾਨ ਦਿਓ ਕਿਰਪਾ ਕਰ ਦਿਓ।
ਗੁਰਮੁਖ ਲੇਹੋ ਮਿਲਾਏ ਜਿਨ ਪਾਵੇ ਨਾਮ ਹਰ,
ਗੁਰਮੁਖ ਗੁਰੂ ਦੇ ਰਾਹੀਂ ਮਿਲਾ ਲੋ ਆਪਣੇ ਚਰਨਾਂ ਦੇ ਨਾਲ ਤੇ ਤੁਹਾਡਾ ਦਾਸ ਨਾਮ ਦੀ ਦਾਤ ਪ੍ਰਾਪਤ ਕਰ ਲਵੇ।
ਅਨਹਦ ਸ਼ਬਦ ਵਜਾ ਜੋਤੀ ਜੋਤ ਧਰ,
ਇਸ ਤਰ੍ਹਾਂ ਮੇਰੀ ਜੋਤ ਆਪਣੀ ਜੋਤ ਵਿਚ ਮਿਲਾ ਲੋ ਤੇ ਅਨਹਦ ਸ਼ਬਦ ਦੀ ਦਾਤ ਬਖਸ਼ ਦਿਓ ਅੰਦਰ।
ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ,
ਹਿਰਦੇ ਦੇ ਵਿਚ ਗੁਣਾਂ ਦੇ ਗੀਤ ਤੁਹਾਡੇ ਮੰਗਲ ਗਜੜੇ ਗੂੰਜਣ ਲੱਗ ਪੈਣ ਤੇ ਜੈ ਜੈ ਦਾ ਸ਼ਬਦ ਅੰਦਰ ਤੁਹਾਡੀ ਉਸਤਤ ਦਾ ਸ਼ਬਦ ਪੈਦਾ ਹੋ ਜਾਵੇ।
ਜਗ ਮਹਿ ਵਰਤੈ ਆਪ ਹਰ ਛੇਤੀ ਪ੍ਰੀਤ ਕਰ,
ਇਸ ਤਰ੍ਹਾਂ ਜਗਤ ਦੇ ਵਿਚ ਆਪ ਵਰਤ ਰਿਹਾ ਸੱਚਾ ਪਾਤਸ਼ਾਹ ਤੇ ਐ ਮਨ ਤੂੰ ਹਰੀ ਉਸ ਪਰਮੇਸ਼ਰ ਦੇ ਨਾਲ ਪ੍ਰੀਤ ਕਰ, ਇੱਥੇ ਆਪਣਾ ਜੀਵਨ ਜਿਹੜਾ ਹੈ ਸਫਲ ਕਰ ਲੈ।
ਲੋਕ ਮਹੱਲਾ ਪਹਿਲਾ, ਜਿਨੀ ਨਾ ਪਾਇਓ ਪ੍ਰੇਮ ਰਸ, ਕੰਤ ਨਾ ਪਾਇਓ ਸਾਉ।
ਕਹਿਣ ਲੱਗੇ ਜਿਨ੍ਹਾਂ ਨੇ, ਜਿਨ੍ਹਾਂ ਲੋਕਾਂ ਨੇ ਇੱਥੇ ਪ੍ਰੇਮ ਰਸ ਪ੍ਰਾਪਤ ਨਹੀਂ ਕੀਤਾ ਸੱਚੇ ਪਾਤਸ਼ਾਹ ਦਾ, ਔਰ ਕੰਤ ਵਾਹਿਗੁਰੂ ਪਤੀ ਦਾ ਸਵਾਦ ਨਹੀਂ ਜਿਨ੍ਹਾਂ ਨੇ ਚੱਖਿਆ,
ਉਹਨੇ ਘਰ ਕਾ ਪਾਹੁਣਾ, ਜੋ ਆਇਆ ਤੇ ਜਾਓ।
ਇੱਥੋਂ ਇਸ ਤਰ੍ਹਾਂ ਖਾਲੀ ਮੁੜ ਜਾਂਦਾ ਜਿਵੇਂ ਸੁੰਜੇ ਘਰ ਵਿਚ ਪ੍ਰਾਹੁਣਾ ਆਉਂਦਾ ਤੇ ਖਾਣ ਲਈ ਕੱਖ ਨਹੀਂ ਮਿਲਦਾ, ਉਹਨੂੰ ਖਾਲੀ ਆਇਆ ਸੀ ਤੇ ਖਾਲੀ ਭੁੱਖਾ ਹੀ ਵਾਪਸ ਚਲਾ ਜਾਂਦਾ। ਇਸ ਤਰ੍ਹਾਂ ਮਨੁੱਖ ਇਸ ਦੁਨੀਆਂ ਵਿਚੋਂ
ਮਹੱਲਾ ਪਹਿਲਾ, ਸੌ ਉਲਾਮੇ ਦਿਨੈ ਕੇ, ਰਾਤੀ ਮਿਲਣ ਸਹੰਸ।
ਜਿਨ੍ਹਾਂ ਨੂੰ ਉਹ ਵੀ ਲੋਕ ਨੇ ਜਿਨ੍ਹਾਂ ਨੂੰ ਉਲਾਮੇ ਬੜੇ ਮਿਲਦੇ ਨੇ ਵਾਹਿਗੁਰੂ ਦੀ ਦਰਗਾਹ ਦੇ ਵਿਚ, ਜਦੋਂ ਵਾਪਸ ਜਾਂਦੇ ਨੇ ਉਲਾਮੇ ਮਿਲਦੇ ਨੇ। ਤੇ ਮਹਾਰਾਜ ਕਹਿੰਦੇ ਸੌ ਉਲਾਮੇ ਦਿਨੇ ਕੇ, ਦਿਨ ਦੇ ਸੌ ਮਿਲਦੇ ਨੇ ਤੇ ਰਾਤੀ ਮਿਲਣ ਸਹੰਸ, ਰਾਤ ਦੇ ਹਜ਼ਾਰ ਮਿਲਦੇ ਨੇ। ਇੱਥੇ ਰਾਤ ਦਾ ਅਰਥ ਹੈ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਦੇ ਉਲਾਮੇ ਜ਼ਿਆਦਾ ਮਿਲਦੇ ਨੇ, ਨਾਮ ਨਾ ਜਪੀਏ ਤੇ। ਬਾਕੀ ਟਾਈਮ ਦੇ ਵੀ ਮਿਲਦੇ ਨੇ, ਪਰ ਅੰਮ੍ਰਿਤ ਵੇਲੇ ਦੇ ਹਜ਼ਾਰਾਂ ਮਿਲਦੇ ਨੇ, ਬਾਕੀ ਟਾਈਮ ਦੇ ਸੌ ਮਿਲਦੇ ਹਨ।
ਸਲਾਹ ਨੇ ਛੱਡ ਕੇ ਕਰੰਗੀ ਲੱਗਾ ਹੰਸ।
ਉਲਾਮੇ ਕਿਉਂ ਮਿਲਦੇ ਨੇ? ਮਹਾਰਾਜ ਕਹਿੰਦੇ ਕਿਉਂਕਿ ਸਿਫਤ ਸਲਾਹਣ ਵਾਹਿਗੁਰੂ ਦੀ ਵਡਿਆਈ ਨਾਮ ਛੱਡ ਕੇ, ਇਹ ਹੈ ਸੀ ਹੰਸ ਮਨੁੱਖ ਦੇ ਅੰਦਰ ਬਿਰਤੀ ਜਿਹੜੀ ਹੰਸ ਵਾਲੀ ਸੀ, ਜਿਨ੍ਹੇ ਮੋਤੀ ਚੁਗਣੇ ਸਨ ਨਾਮ ਨੇ, ਨਾਮ ਦੇ ਮੋਤੀ ਚੁਗਣੇ ਸਨ। ਪਰ ਇਹ ਕਰੰਗੀ ਲੱਗਾ ਹੰਸ, ਕਰੰਗੀ ਮੈਨੇ ਹੱਡੀਆਂ ਜਿਹੜੀਆਂ ਹੱਡੋ ਰੋੜੇ ਤੇ ਪਸ਼ੂਆਂ ਦੀਆਂ ਹੱਡੀਆਂ ਪਈਆਂ ਹੁੰਦੀਆਂ ਨੇ। ਕਹਿਣ ਲੱਗੇ ਬੜੀ ਇਹ ਮਾੜੀ ਗੱਲ ਹੈ ਕਿ ਇਹ ਜਿਹੜਾ ਹੰਸ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਹੱਡੋ ਰੋੜੇ ਤੇ ਨਿੰਦਿਆ ਤੇ ਬੈਠਾ ਆਣ
ਕੇ ਜੀਵਿਆ, ਜਿਤ ਖਾਏ ਵਧਾਇਆ ਪੇਟ।
ਮਹਾਰਾਜ ਕਹਿੰਦੇ ਫਟਕਾਰ ਯੋਗ ਹੈ ਇਸ ਦੁਨੀਆ ਵਿਚ ਮਨੁੱਖ ਨੂੰ ਜਿਨ੍ਹੇ ਖਾ ਖਾ ਕੇ ਪੇਟ ਵਧਾ ਲਿਆ ਹੈ।
ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ।
ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚੇ ਨਾਮ ਤੋਂ ਬਿਨਾ ਜਿਹੜੇ ਸਭ ਹੇਤ ਵਾਲੇ ਸਨ, ਜਿਹੜੇ ਆਪਣਾ ਜਿਨ੍ਹਾਂ ਨੇ ਸਹਾਇਤਾ ਕਰਨੀ ਸੀ, ਉਹ ਵੀ ਦੁਸ਼ਮਣ ਬਣ ਜਾਂਦੇ ਹਨ ਜੇ ਨਾਮ ਨਾ ਅੰਦਰ ਹੋਵੇ।
ਪੌੜੇ ਢਾਡੀ ਗੁਣ ਗਾਵੇ, ਨਿਤ ਜਨਮ ਸਵਾਰਿਆ।
ਢਾਡੀ ਜਿਹੜਾ ਹੈ, ਢਾਡੀ ਮੈਨੇ ਸਿਫਤ ਗਾਉਣ ਵਾਲਾ, ਜਿਹੜਾ ਤੇਰੇ ਦਰ ਦਾ ਢਾਡੀ ਹੈ, ਗਾਉਣ ਵਾਲਾ ਹੈ ਔਰ ਨਿਤ ਗਾਉਂਦਾ ਹੈ, ਉਹਨੇ ਆਪਣਾ ਜਨਮ ਸਵਾਰ ਲਿਆ। ਗਰੀਬ ਨਵਾਜ ਜੀ,
ਗੁਰਮੁਖ ਸੇਵ ਸਲਾਹੇ ਸੱਚਾ ਔਰ ਧਾਰਿਆ।
ਇਸ ਤਰ੍ਹਾਂ ਗੁਰਮੁਖ ਗੁਰੂ ਦੇ ਮਾਰਗ ਤੇ ਚੱਲ ਕੇ ਸੇਵਾ ਕਰਕੇ, ਸਲੋਤਾ ਕਰਕੇ, ਸਿਫਤ ਸਲਾਹ ਸੱਚੇ ਨਾਮ ਨੂੰ ਅੰਦਰ ਉਰ ਧਾਰਨ ਕਰ ਲਿਆ ਹੈ।
ਘਰ ਦਰ ਪਾਵੇ ਮਹਲ ਨਾਮ ਪਿਆਰਿਆ।
ਉਹ ਵਾਹਿਗੁਰੂ ਦੇ ਘਰ ਨੂੰ ਤੇ ਦਰ ਨੂੰ ਪ੍ਰਾਪਤ ਕਰ ਲੈਂਦਾ, ਮਹਿਲ ਨੂੰ ਉਹਦਾ ਪਿਆਰ ਨਾਮ ਦੇ ਨਾਲ ਡੂੰਘਾ ਬਣ ਜਾਂਦਾ।
ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ।
ਜਿਸ ਗੁਰਮੁਖ ਨੇ ਨਾਮ ਪਾਇਆ ਹੈ, ਉਸ ਗੁਰਮੁਖ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਮਹਾਰਾਜ ਗਰੀਬ ਨਵਾਜ ਕਹਿੰਦੇ ਹਨ
ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ।
ਕਿਰਪਾ ਕਰਕੇ ਤੂੰ ਆਪ ਹੀ ਸਵਾਰਨ ਵਾਲਾ ਆਪਣੇ ਗੁਰਮੁਖਾਂ ਨੂੰ, ਹੇ ਸੱਚੇ ਪਾਤਸ਼ਾਹ ਜੀ।
ਲੋਕ ਮਹੱਲਾ ਪਹਿਲਾ, ਦੀਵਾ ਬਲੇ ਅੰਧੇਰਾ ਜਾਏ।
ਜਿਵੇਂ ਦੀਵਾ ਬਲਣ ਦੇ ਨਾਲ ਤੇ ਕਮਰੇ ਵਿਚੋਂ ਹਨੇਰਾ ਖਤਮ ਹੋ ਜਾਂਦਾ, ਭਾਵੇਂ ਕਦੋਂ ਦਾ ਹਨੇਰਾ ਸੀ ਪਰ ਦੀਵਾ ਬਲਣ ਦੀ ਦੇਰ ਹੈ। ਇਸ ਤਰ੍ਹਾਂ ਅੱਗੇ ਕਹਿੰਦੇ ਹਨ
ਵੇਦ ਪਾਠ ਮਤ ਪਾਪਾ ਖਾਏ।
ਇਸ ਤਰ੍ਹਾਂ ਵੇਦ ਦਾ ਜਿਹੜਾ ਪਾਠ ਹੈ ਇਹ ਉਹ ਪਾਪਾਂ ਦੀ ਮਤ ਨੂੰ ਖਾ ਜਾਂਦਾ, ਜਿਵੇਂ ਦੀਵਾ ਹਨੇਰੇ ਨੂੰ ਖਾ ਜਾਂਦਾ। ਇੱਥੇ ਹੁਣ ਵੇਦ ਦਾ ਅਰਥ ਕੀ ਏ? ਇੱਥੇ ਵੇਦ ਇੱਕ ਵਚਨ ਏ ਸਿਰਫ, ਇੱਥੇ ਇਹ ਨਹੀਂ ਲਿਖਿਆ ਵੀ ਚਾਰ ਵੇਦ ਨੇ ਜਾਂ ਅੱਠ ਨੇ ਜਾਂ ਦੋ ਨੇ। ਇਹ ਵੇਦ ਪਾਠ ਹੈ। ਵੇਦ ਦਾ ਮਤਲਬ ਕੀ ਏ? ਵੇਦ ਸ਼ਬਦ ਵੈਦ ਤੋਂ ਬਣਿਆ, ਵੈਦ ਸ਼ਬਦ ਹਕੀਮ ਤੋਂ ਬਣਿਆ, ਹਕੀਮ ਸ਼ਬਦ ਜਿਹੜਾ ਹੈ ਹਿਕਮਤ ਤੋਂ ਬਣਿਆ, ਤੇ ਹਿਕਮਤ ਦੇ ਅਰਥ ਨੇ ਗਿਆਨਵਾਨ, ਤੇ ਗਿਆਨਵਾਨ ਦੇ ਅਰਥ ਨੇ ਬ੍ਰਹਮ ਗਿਆਨੀ। ਬ੍ਰਹਮ ਗਿਆਨੀਆਂ ਦੀ ਰਸਨਾ ਤੋਂ ਨਿਕਲੇ ਹੋਏ ਜਿਹੜੇ ਬਚਨ ਨੇ, ਭਾਵੇਂ ਕਿਸੇ ਗ੍ਰੰਥ ਵਿਚ ਵੀ ਹੋਣ, ਇੱਥੇ ਵੇਦ ਦੇ ਅਰਥ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਕਿਉਂਕਿ ਜਿਹੜੇ ਪੰਥ ਵਿਚ ਬੰਦਾ ਤੁਰਦਾ ਉਹਨੂੰ ਉਸ ਰਾਹ ਦੀ ਗੱਲ ਕਰਨੀ ਚਾਹੀਦੀ। ਹੋਰ ਕਿਸੇ ਦੇ ਧਰਮ ਗ੍ਰੰਥ ਕੋਈ ਹੋਣ ਆਪਣੀ ਕਰ ਸਕਦਾ ਉਸ ਢੰਗ ਦੇ ਨਾਲ। ਇਸ ਤਰ੍ਹਾਂ ਵੇਦ ਪਾਠ ਜਿਹੜੇ ਨੇ, ਗੁਰੂ ਕੀ ਬਾਣੀ ਦਾ ਜਿਹੜਾ ਪਾਠ ਹੈ, ਬਾਣੀ ਦਾ ਉਪਦੇਸ਼ ਜਿਹੜਾ ਹੈ, ਉਹ ਮਤ ਦੇ ਵਿਚੋਂ ਪਾਪਾਂ ਦੀ ਮੈਲ ਜਿਹੜੀ ਉਹਨੂੰ ਖਾ ਜਾਂਦਾ ਹੈ।
ਸੂਰ ਨਾ ਜਾਪੇ ਚੰਦ,
ਜਿਵੇਂ ਸੂਰਜ ਦੇ ਚੜਨ ਦੇ ਨਾਲ ਚੰਦਰਮਾ ਅਲੋਪ ਹੋ ਜਾਂਦਾ ਹੈ।
ਜਹਾਂ ਗਿਆਨ ਪ੍ਰਕਾਸ਼ ਅਗਿਆਨ ਮਿਟੰਤ,
ਜਿਹੜੀ ਥਾਂ ਤੇ ਗਿਆਨ ਗੁਰੂ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਥੋਂ ਦੁਨੀਆਂ ਵਾਲੀ ਮਤ ਦਾ ਨਾਸ ਹੋ ਜਾਂਦਾ ਹੈ।
ਵੇਦ ਪਾਠ ਸੰਸਾਰ ਕੀ ਕਾਰ,
ਪਰ ਜੇ ਇਕੱਲੇ ਵੇਦਾਂ ਨੂੰ ਪੜ ਪੜ ਕੇ ਲੋਕਾਂ ਨੂੰ ਸੁਣਾਉਣਾ ਤੇ ਅਰਥ ਕਰ ਕਰਕੇ ਦੱਸਣੇ ਤੇ ਪੈਸੇ ਤੇ ਧੌਂਸੀ ਜਮਾਉਣੀ ਆਪਣੀ ਤੇ ਪ੍ਰਸਿੱਧੀਆਂ ਦੇ ਪਿੱਛੇ ਭੱਜੇ ਫਿਰਨਾ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਵੇਦ ਪਾਠ ਕਰਨੇ ਫਿਰ ਸੰਸਾਰ ਦਾ ਕੰਮ ਹੀ ਰਹਿ ਜਾਂਦਾ ਇੱਕ
ਪੜ ਪੰਡਿਤ ਕਰੇ ਵਿਚਾਰ
ਤੇਰੇ ਪੰਡਿਤ ਵਿਦਵਾਨ ਕਹਿੰਦੇ ਭੱਜੇ ਫਿਰਦੇ ਵਿਚਾਰ ਕਰਦੇ ਫਿਰਦੇ ਹਨ ਇਸ ਤਰ੍ਹਾਂ
ਬੁੱਝੇ ਸਭ ਹੋਏ ਖੁਆਰ
ਗੱਲ ਨੂੰ ਅਸਲੀਅਤ ਨੂੰ ਬੁੱਝਣ ਤੋਂ ਬਿਨਾਂ ਨਾਮ ਦੇ ਨਾਲ ਜੁੜਨ ਤੋਂ ਬਿਨਾਂ ਖੁਆਰ ਹੀ ਹੁੰਦੇ ਹਨ ਇਹ ਸਾਰੇ
ਨਾਨਕ ਗੁਰਮੁਖ ਉਤਰ ਸਪਾਰ
ਗਰੀਬ ਨਵਾਜ ਜੀ ਕਹਿੰਦੇ ਨੇ ਗੁਰਮੁਖ ਜਿਹੜੇ ਨੇ ਗੁਰੂ ਵਾਲੇ ਬਣ ਕੇ ਨਾਮ ਜਪਦੇ ਨੇ ਨਾਲ ਗਿਆਨ ਦਾ ਵੀ ਆਸਰਾ ਲੈ ਲੈਂਦੇ ਨੇ ਤੇ ਗੁਰੂ ਦਾ ਸਹਾਰਾ ਲੈਂਦੇ ਨੇ ਉਹ ਪਾਰ ਹੋ ਜਾਂਦੇ ਨੇ ਸੰਸਾਰ ਸਮੁੰਦਰ ਤੋਂ ਗੁਰੂ ਸਾਹਿਬ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਉਹ ਸ਼ਬਦ ਪੜ ਕੇ ਸਮਾਪਤੀ ਕਰੀਏ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ
ਕੀਤੋਈ
ਮੈਂ ਨਿਰਗੁਣ ਆਰੇ
ਕੋ ਗੁਣ ਨਾਹੀ
ਆਪੇ ਤਰਸ
ਪਯੋਈ
ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ
ਮਿਲਿਆ
ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ
ਹਰਿਆ
ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ
ਹਰਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।